एक ऊपर आस ब्रह्म ज्ञानी की एक ऊपर आस ब्रह्म ज्ञानी का नहीं बिना ब्रह्म ज्ञानी का नहीं बिना ब्रह्म ज्ञानी की एक ऊपर आस ब्रह्म ज्ञानी एक ऊपर आस ब्रह्म ज्ञानी सकल की रीना ब्रह्म ज्ञानी सकल की रीना आत्म रस ब्रह्म ज्ञानी चीन ब्रह्म ज्ञानी सकल की रीना आत्म रस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते किछ बुरा न भया ब्रह्म ज्ञानी सदा समदृष्टि ब्रह्म ज्ञानी सदा समदर्शी ब्रह्म ज्ञानी की दृष्टि अमृत बरसी ब्रह्म ज्ञानी बंधन दे मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ध्यान ब्रह्म ज्ञानी की एक ऊपर संतन अवर ना काहू जाने, बेपरवाह सदा रंग हर के, एक ही ऊपर आस सदा रंग हर के, किस ही कोई को है किस ही कोई को मांझ निवाणी एक तू, एक ऊपर आस मांझ निवाणी एक तू, सज्जन तू है सज्जन तू है सैन तू, मैं तुझे ऊपर वो मानिया जा तू अंदर ता सके, जा तू अंदर ता सके तू निमाने मानिया, जे तू तुठाए कृपा निधान, जे तू तुठाए कृपा निधान ना तू जावे खाल, एक ऊपर आस किड्डा सुखालय जीवन पंथ, जिन्नू असी अपनी दुबदा दी सोच नाल दुखाला बनाई जा रहे हैं। कोई चीज दुबदा विच ना होवे, दूजी ना होवे, मनुख कन्फ्यूज नहीं हुंदा। जदों धोखे का चांस होंदा है उदों ही होंदा है जदों बहुतियां चीज़ां हों। गुरु ने बाणी अंदर इनू क्वाटड़ी आख्या, जीवन सफर है ते सफर नू वाट आखदे ने, जिंदा बदलिया होया लफज है वाटड़ी, वाट लफज तो वाटड़ी बने मुसाफरी। ते गुरु कहते ने दुबदा जड़ी है वह जीवन लई एक क्वाटड़ी बन गई है। जे रस्ते विच किते दोराहा ना आउंदा होवे, मैं एक वर्ष कीती सी सफर करदियां करदियां हर मुसाफर नू ज्यादा चेतन होना पैंदा है जिथे उस राह विच्चों कोई होर राह फटदा होवे, उत्थे जाके मनुख सोची पैंदा है भी किते भुल ना जा मेरा रस्ता केड़ा है, मेरी मंजिल नू जान वाला राह केड़ा है। ते जिन्नी देर दूजा कोई राह ना फटदा होवे, विच्चों ना निकलदा होवे, उन्नी देर बेफिक्र दौड़िया जाता है, ड्राइवर की भी वो हालत होंगी। जदों कोई मोड़ आउंदा है ना जिथों जाके दो चार राह निकलते होन, उत्थे जाके ड्राइवर दे कदम ब्रेक ते जाते हैं, चार चुफेरे निगाह मारदा है, उन्हों किसी दे सहारे की लोड़ पैंदी, होर ना सहारा मिले ता एक लकड़ दे बने हुए पत्थर दे बने हुए किसी बोर्ड का ही सहारा लैंदा भी इत्थे कोई साइन ही आ जाए भी मेरी मंजिल वाल किहड़ा राह जांदा है। जिन्ने साइन बनाए गए ने इसे ख्याल नाल बनाए गए, जदों कोई हर मोड़ दे उत्ते मनुख ते मिल नहीं सकता ਤੇ ਉਹਦੀ ਲੋੜ ਪੂਰੀ ਕਰਨ ਲਈ ਪੱਥਰਾਂ ਦੇ ਲੱਕੜਾਂ ਦੇ ਬੋਰਡ ਦੇ ਸਾਈਨ ਬਣਾ ਦਿੱਤੇ ਗਏ। ਮਨੁੱਖ ਨੂੰ ਲੋੜ ਪ੍ਰਤੀਤ ਹੁੰਦੀ ਹੈ, ਲੇਕਿਨ ਉੱਥੇ ਜਾ ਕੇ ਜਿੱਥੇ ਦੋ ਤਿੰਨ ਰਾਹ ਫਟਦੇ ਹੋਣ ਜਾਂ ਕੋਈ ਮੋੜ ਹੋਵੇ, ਉੱਥੇ ਜਾ ਕੇ ਫਿਰ ਵਾਟ ਨਹੀਂ ਰਹਿੰਦੀ, ਕੁਵਾਟੜੀ ਹੋ ਜਾਂਦੀ ਹੈ। ਤੇ ਗੁਰੂ ਕਹਿੰਦੇ ਨੇ ਰੱਬ ਦੇ ਘਰ ਦਾ ਬ੍ਰਹਮ ਗਿਆਨ ਦਾ ਜਿਹੜਾ ਰਾਹ ਹੈ ਉਹ ਕੁਵਾਟੜੀ ਨਹੀਂ ਹੋ ਸਕਦਾ। ਰੱਬ ਦਾ ਰਾਹ ਵੀ ਕੁਵਾਟੜੀ ਹੋ ਜਾਏ, ਕੁਵਾਟੜੀ ਦਾ ਅਰਥ ਹੁੰਦਾ ਭੈੜਾ ਰਾਹ, ਵਾਟ ਕੁਵਾਟੜੀ ਹੋ ਗਈ। ਗੁਰੂ ਨੇ ਬਾਣੀ ਵਿੱਚ ਆਖਿਆ ਦੁਬਦਾ ਛੋੜ ਕੁਵਾਟੜੀ, ਦੁਬਦਾ ਜਿਹੜੀ ਹੈ ਦੋ ਰਾਹ ਜਿੱਥੇ ਆ ਕੇ ਕਨਫਿਊਜ਼ ਹੋ ਜਾਏ, ਮੇਰਾ ਆਹ ਰਾਹ ਹੈ ਕਿ ਮੇਰਾ ਆਹ ਰਾਹ ਹੈ, ਇਹ ਰੱਬ ਬਹੁਤੇ ਨੇ ਮੇਰਾ ਆਹ ਰੱਬ ਹੈ ਕਿ ਮੇਰਾ ਆਹ ਰੱਬ ਹੈ, ਉਹ ਜੀਵਨ ਦੇ ਰਾਹ ਕੁਵਾਟੜੀ ਹੋ ਜਾਂਦਾ। ਤੇ ਕਿਹੜੀ ਅਜੀਬ ਘਟਨਾ ਵਾਪਰੀ, ਰੱਬ ਦਾ ਰਾਹ ਵੀ ਕੁਵਾਟੜੀ ਬਣ ਗਿਆ। ਇੱਥੇ ਵੀ ਬਹੁਤੇ ਰੱਬ ਪੈਦਾ ਹੋ ਗਏ, ਬਹੁਤੇ ਦੇਵੀ ਦੇਵਤੇ ਪੈਦਾ ਹੋ ਗਏ, ਬਹੁਤੇ ਰਾਹ ਬਣ ਗਏ, ਇੱਥੇ ਵੀ ਇੱਕ ਨਾ ਰਿਹਾ। ਭਲਾ ਜਿਹੜੇ ਅਜਾਣ ਲੋਕ ਨੇ ਜਿਨ੍ਹਾਂ ਨੂੰ ਪਤਾ ਨਹੀਂ ਰਾਹਾਂ ਦਾ, ਉਹ ਤੇ ਇਸ ਮੋੜ ਤੇ ਕੁਆਟੜੀ ਤੇ ਆ ਕੇ, ਦੁਰਾਹੇ ਤੇ ਆ ਕੇ ਕਨਫਿਊਜ਼ ਹੋਣ। ਜਿਹੜੇ ਬ੍ਰਹਮ ਨੂੰ ਜਾਣਨ ਵਾਲੇ ਬ੍ਰਹਮ ਗਿਆਨੀ ਨੇ ਉਹ ਤਾਂ ਕੁਆਟੜੀ ਵਿੱਚ ਨਹੀਂ ਨਾ ਪੈਂਦੇ, ਉਹ ਤਾਂ ਕਨਫਿਊਜ਼ ਨਹੀਂ ਹੁੰਦੇ। ਉਹਨਾਂ ਨੂੰ ਜਿੰਨੇ ਮਰਜ਼ੀ ਰਾਹ ਹੋਣ, ਸਾਰਿਆਂ ਵਿੱਚੋਂ ਉਹਨਾਂ ਨੂੰ ਆਪਣੇ ਰਾਹ ਦਾ ਪਤਾ ਹੁੰਦਾ। ਜਿਹਨੇ ਮਰਜ਼ੀ ਕੋਈ ਰਾਹ ਕੱਢੀ ਫਿਰੇ, ਉਹ ਕਹਿੰਦੇ ਨੇ ਨਹੀਂ ਮੇਰਾ ਇਹਨਾਂ ਰਾਹਾਂ ਨਾਲ ਕੋਈ ਤਾਂ ਬਸ ਆ ਗੁਰੂ ਦਸਮ ਪਾਤਸ਼ਾਹ ਜੀ ਦਾ ਜਿਹੜਾ ਸਵਈਆ ਇਸੇ ਗੱਲ ਦੀ ਸ਼ਹਾਦਤ ਹੈ, ਕਹਿੰਦੇ ਨੇ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਾਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਏਕ ਉਪਰਿਆਸ। ਮੈਂ ਅਨੇਕਾਂ ਵੱਲ ਨਹੀਂ ਜਾਂਦਾ ਕਿਉਂਕਿ ਅਨੇਕਾਂ ਵਿੱਚੋਂ ਉਹ ਢੂੰਡਦੇ ਨੇ ਜਿਨ੍ਹਾਂ ਨੂੰ ਅਜੇ ਆਪਣੇ ਦਾ ਪਤਾ ਨਾ ਹੋਵੇ, ਉਹਨਾਂ ਨੂੰ ਢੂੰਡਣ ਦੀ ਪਛਾਣਨ ਦੀ ਲੋੜ ਪੈਂਦੀ ਹੈ। ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭ ਬਹੁ ਭੇਦ ਕਹੇ ਹਮ ਏਕ ਨ ਜਾਨੇ ਸ੍ਰੀ ਅਸ਼ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਹੇ ਬਖਾਨਿਓ ਏਕ ਉਪਰਿਆਸ। ਇੰਨਾ ਬੇਫਿਕਰ ਦ੍ਰਿੜਤਾ ਅਤੇ ਕੋਨਫੀਡੈਂਸ ਨਾਲ ਅਤੇ ਆਪਣੇ ਰਾਹ ਪ੍ਰਤੀ ਉਹ ਹੀ ਜਾਣਦਾ ਜਿਹਨੂੰ ਬੜਾ ਹੀ ਗਿਆਨ ਹੋਵੇ। ਲਓ ਇਹਦਾ ਨਾਮ ਬ੍ਰਹਮ ਗਿਆਨ ਹੈ। ਕੇਵਲ ਬ੍ਰਹਮ ਗਿਆਨੀ ਅਖਵਾਉਣ ਨਾਲ ਅਤੇ ਆਪਦੇ ਨਾਂ ਅੱਗੇ ਬ੍ਰਹਮ ਗਿਆਨੀ ਲਿਖਣ ਨਾਲ ਬ੍ਰਹਮ ਗਿਆਨੀ ਨਹੀਂ ਹੁੰਦਾ, ਉਹਨੂੰ ਰੱਬ ਦੇ ਰਾਹਾਂ ਦੀ ਮੰਜ਼ਿਲ ਜਿਹੜੀ ਹੈ ਉਹਨੂੰ ਕੋਈ ਭੁਲਾ ਨਹੀਂ ਸਕਦਾ। ਉਹਦੇ ਸਾਹਮਣੇ ਬਹੁਤੇ ਰੱਬ ਬਣਾ ਬਣਾ ਕੋਈ ਰੱਖ ਨਹੀਂ ਸਕਦਾ, ਉਹਨੂੰ ਭਰਮ ਭੁਲੇਖੇ ਵਿੱਚ ਨਹੀਂ ਪਾ ਸਕਦਾ। ਅੰਮ੍ਰਿਤ ਸਵਈਆਂ ਦੀ ਵਿਆਖਿਆ ਕਰਦਿਆਂ ਇਹ ਗੱਲ ਕਹੀ ਸੀ ਕਿ ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰੋ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਬੜੇ ਵੱਖ ਵੱਖ ਮਤਾਂ ਦੇ ਆਪਣੀ ਆਪਣੀ ਮਰਿਆਦਾ ਦੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਣ ਵਾਲੇ ਬੜੇ ਸੰਤ ਦੇਖੇ, ਸੰਤ ਸਮੂਹ ਅਨੇਕ ਮਤੀ ਕੇ। ਕਹਿਣ ਲੱਗੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨ ਦੇਖੀਏ ਤਾਂ ਪ੍ਰਾਣ ਪਤੀ ਕੇ। नहीं देखा। कहने लगे श्री भगवान की भाई कृपा हूं तो एक रत्ती बिन एक रत्ती के जरा रत्या जाना है तो एक नाल है खसम छोड़ दूजे लगे तो है नहीं। इसलिए मैनू बहुते प्रभा नहीं सकते बहुते वक् वक् संप्रदावां वक् वक् डेरे वक् वक् अपने अपने मत मतांतर मैनू कन्फ्यूज नहीं कर सकते। गुरु कहते हैं ब्रह्म ज्ञानी उन्होंने आखते हैं जिनके अंदर इन्ना कॉन्फिडेंस होनी दृढ़ता हो। ब्रह्म ज्ञानी की एक ऊपर आस बस एक कहन लगे ओ एक बिनसदा नहीं इसलिए ब्रह्म ज्ञानी का विनाश भी नहीं होंदा। जिस घेरे विच कोई रहिंदा निर्भव जपे सगल भाव मिटे। हुण उसका ब्रह्म ज्ञान दे विच अपने आप नूं अपेद करन लई कुछ लक्षण ने पिछले दिन चर्च की थी कि अष्टपदी की जिन्नी श्री सुखमनी साहब जी अष्टपदियां ने इन्हों का एक निजम चल रहा है श्लोक जोड़ा है अनिशल उनके केंद्रीय एक लफज वर्त दिता जाता है तो सारी अष्टपदी में उस ही एक केंद्रीय लफज का विस्थार होता है। सारिया अष्टपदियां की तरतीब यह हुई है जिमें पिछले दिन अर्ज कर चुका ते इस अष्टपदी का केंद्रीय लफज है लक्षण। ब्रह्म ज्ञानी की है सानू पता हो खलोता है लक्षण ते देदी किसी मंत्र ते नहीं। लक्षण का मतलब होंदा आदत सुभा वर्ताओ। गुरु कहते हैं ब्रह्म ज्ञानी किसी भेख ते नहीं खलोता लक्षण ते खलोता उनका सुभा की है उन्दियां आदतां की है। जे ब्रह्म ज्ञानी नूं परखना होवे ते उन्दे सुभा नूं परखना है उन्दी शकल वाल उन्दे नां वाल उन्दे भेख वाल नहीं जाना। साडी बदकिस्मती क्योंकि असी केवल भेख ही देख सकने असी उन्दे सुभा नूं नहीं जान सकते। आ दुखांत वापर रहे हैं अष्टपदी चल रही है ब्रह्म ज्ञानी दे लक्षण दे कि मन साचा मुख साचा सोए अवर न पेख है एक इस बिन कोए नानक ए लक्षण ब्रह्म ज्ञानी होए। हुण ए लक्षण सारे ब्रह्म ज्ञान दे लफज नाल पूरी अष्टपदी विच तुरिया जा रहा है। लक्षण की है हर एक लाइन नाल एक लक्षण ते इस गल दा प्रतीक है कि ए लक्षण ब्रह्म ज्ञानी होए। ਇਹੋ ਇਹਨਾਂ ਸਾਰੀ ਅਸ਼ਟਪਦੀ ਦੀਆਂ ਹਰ ਲਾਈਨਾਂ ਨੂੰ ਨਾਲ ਸੰਬੰਧਿਤ ਕਰਕੇ ਪੜ੍ਹਨਾ ਹੈ ਕਿ ਪਤਾ ਲੱਗੇ ਕਿ ਇਸ ਲਾਈਨ ਵਿੱਚ ਇੱਕ ਲੱਛਣ ਦਿੱਤਾ ਗਿਆ ਕਿ ਬ੍ਰਹਮ ਗਿਆਨੀ ਦਾ ਇਹ ਲੱਛਣ ਹੈ। ਅਗਲੀ ਲਾਈਨ ਵਿੱਚ ਫਿਰ ਦੂਜਾ ਲੱਛਣ ਦਿੱਤਾ ਗਿਆ ਬ੍ਰਹਮ ਗਿਆਨੀ ਦਾ ਇਹ ਲੱਛਣ ਹੈ। ਹੁਣ ਤੀਜੀ ਪੌੜੀ ਵਿੱਚ ਬ੍ਰਹਮ ਗਿਆਨੀ ਸਗਲ ਤੇਰੀ ਨਾ आत्म रास ब्रह्म ज्ञानी चीना। क्योंकि ब्रह्म ज्ञानी ने आत्म रास एकत्र करना है आत्म रास बिना ब्रह्म ज्ञानी जीव नहीं सकता आत्म रास बिना ब्रह्म ज्ञानी नू चैन नहीं। तो यह उन्हें पता होता है कि आत्म रास जेड़ा है वो जिन्नी देर होमे का त्याग ना होवे उन्नी देर मिलता नहीं। एग्जाम्पल वजो श्री गुरु ग्रंथ साहब विच श्री आसा जी दी वार दे एक श्लोक विच बड़ी खूबसूरत गल आखी गई 14वें श्लोक विच सिमल रुख सरायरा अत दीर्घ अत मुच। सिमल रुख जोड़ा है बड़ा वड्डा हुंदा है बड़ा उच्चा भी हुंदा है बड़ा फैलाव विच भी हुंदा है ते दूर दुराडे उड़ारियां लगाने वाले पंछी ਜਿਸ ਸਿੰਬਲ ਰੁੱਖ ਦੀਆਂ ਟਾਹਣੀਆਂ 'ਤੇ ਇਸ ਲਈ ਆਉਣ ਕਿ ਇਹਦੇ ਫਲ ਵੀ ਬੜੇ ਸਵਾਦਲੇ ਅਤੇ ਮਿੱਠੇ ਹੋਣਗੇ, ਉਹਨਾਂ ਨੂੰ ਨਿਰਾਸ਼ਤਾ ਮਿਲੇਗੀ, ਉਹਨਾਂ ਦੀ ਆਸ ਪੂਰੀ ਨਹੀਂ ਹੋਏਗੀ। ਕਿਉਂ? ਕਿਉਂਕਿ ਉਹ ਇਹ ਨਹੀਂ ਜਾਣਦੇ ਜਿਹੜਾ ਉੱਚਾ ਖਵਾਉਣ ਵਾਲਾ ਹੈ ਨਾ, ਜਿਹੜਾ ਬਹੁਤੇ ਸਿੰਘਾਸਨ ਲਾ ਲਾ ਬੈਠ ਦੁਨੀਆ ਨੂੰ ਨਾਲੋਂ ਵੱਖਰਾ ਹੋ ਹੋ ਆਪਣੇ ਉਚਾਈ ਦਾ ਜ਼ਿਕਰ ਕਰਦਾ ਅਤੇ ਪ੍ਰਗਟਾਵਾ ਕਰਦਾ। ਇਹ ਸਿਮਲ ਰੁੱਖ ਹੋ ਸਕਦਾ, ਇਹਦੇ ਵਿੱਚ ਫਲ ਫਿੱਕੇ ਫੁੱਲ ਬਕ ਬਕੇ ਹੀ ਹੋ ਸਕਦੇ ਨੇ। ਕਹਿਣ ਲੱਗੇ, ਸਿਮਲ ਰੁੱਖ ਸਰਾਇਰਾ ਅੱਧ ਦੀਰਗ ਅੱਧ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਉਣ ਪੱਤ, ਨਾ ਉਹਦੇ ਪੱਤੇ ਕੰਮ ਆਉਣ, ਨਾ ਉਹਦੇ ਫੁੱਲਾਂ ਵਿੱਚ ਕੋਈ ਰਸ ਹੈ, ਨਾ ਉਹਦੇ ਫਲਾਂ ਵਿੱਚ ਕੋਈ ਰਸ ਹੈ। ਕਹਿਣ ਲੱਗੇ ਜੀ, ਫਿਰ ਰਸ ਕਿਵੇਂ ਮਿਲਦਾ? ਕਹਿਣ ਲੱਗੇ, ਰਸ ਮਿਲਦਾ ਨੀਵੇਂ ਹੋਣ ਨਾਲ। ਮੈਂ ਇੱਕ ਵਾਰ ਐਗਜ਼ਾਮਪਲ ਵਜੋਂ ਅਰਜ਼ ਕੀਤੀ ਸੀ, ਇੱਕੋ ਹੀ ਨਸਲ ਹੈ ਗੰਨੇ ਦੀ ਅਤੇ ਵਾਂਸ ਦੀ, ਵਾਂਸ ਅਤੇ ਗੰਨਾ ਦੋਵਾਂ ਦੀ ਨਸਲ ਇੱਕੋ ਹੈ। ਬਾਂਸ ਵਿੱਚ ਵੀ ਪੋਰੀਆਂ ਹੁੰਦੀਆਂ ਨੇ, ਗੰਨੇ ਵਿੱਚ ਵੀ ਪੋਰੀਆਂ ਹੁੰਦੀਆਂ ਨੇ, ਬਾਂਸ ਦੇ ਵੀ ਉੱਪਰ ਜਾ ਕੇ ਕੁਝ ਪੱਤੇ ਹੁੰਦੇ ਨੇ, ਗੰਨੇ ਦੇ ਵੀ ਉੱਪਰ ਜਾ ਕੇ ਕੁਝ ਪੱਤੇ ਹੁੰਦੇ ਨੇ। ਬਾਂਸ ਵੀ ਸਿੱਧਾ ਉੱਪਰ ਵੱਧਦਾ ਅਤੇ ਗੰਨਾ ਵੀ ਸਿੱਧਾ ਉੱਪਰ ਵੱਧਦਾ, ਪਰ ਦੋਹਾਂ ਵਿੱਚ ਕੀ ਅੰਤਰ ਹੈ ਕਿ ਇੱਕ ਅੰਦਰੋਂ ਸੱਖਣਾ ਹੈ। ਹੁਣ ਬਾਂਸ ਅੰਦਰੋਂ ਪੁੱਲ ਹੈ, ਫੁੱਲ ਕੁਛ ਵੀ ਨਹੀਂ ਹੁੰਦੇ ਅੰਦਰ, ਤੇ ਗੰਨਾ ਜਿਹੜਾ ਇੰਨਾ ਰਸ ਦਾ ਭਰਿਆ ਹੋਇਆ ਕਿ ਉਹਦਾ ਇੱਕ ਇੱਕ ਰੋਮ ਰਸ ਨਾਲ ਭਰਿਆ ਗਿਆ, ਇੱਕੋ ਇੱਕ ਐਸਾ ਦਰਖਤ ਹੈ ਜਿਹੜਾ ਪੂਰਾ ਦਰਖਤ ਹੀ ਰਸ ਨਾਲ ਭਰਿਆ ਹੋਇਆ ਹੈ। ਬਾਕੀ ਨਾਲ ਤੇ ਫਲ ਲੱਗਦੇ ਨੇ ਨਾ, ਉਹਨਾਂ ਵਿੱਚ ਕੋਈ ਰਸ ਹੁੰਦਾ? ਜਿੰਨੇ ਫਲ ਨੇ ਉਹ ਦਰਖਤਾਂ ਨਾਲ ਲੱਗਦੇ ਨੇ, ਪਰ ਉਹਨਾਂ ਦੀਆਂ ਟਾਹਣੀਆਂ ਨਾਲ ਕੋਈ ਰਸ ਨਹੀਂ ਹੁੰਦਾ, ਉਹਨਾਂ ਦੇ ਤਣੇ ਨਾਲ ਜੜ ਤੇ ਜਾਣ ਨਾਲ ਕੋਈ ਰਸ ਨਹੀਂ ਹੁੰਦਾ, ਕੇਵਲ ਫਲ ਵਿੱਚ ਰਸ ਹੁੰਦਾ। ਇੱਕ ਗੰਨਾ ਹੈ ਜਿਹਦਾ ਉੱਪਰੋਂ ਲੈ ਕੇ ਥੱਲੇ ਤੱਕ ਸਾਰਾ ਹੀ ਜੜ ਤੱਕ, ਤੁਸੀਂ ਜਿੰਨਾ ਜੜ ਦੇ ਨੇੜੇ ਜਾ ਕੇ ਚੂਸੋਗੇ ਨਾ ਗੰਨਾ, ਉਨਾ ਰਸ ਜ਼ਿਆਦਾ ਹੋਏਗਾ, ਮਿੱਠਾ ਹੋਏਗਾ, ਸਾਰਾ ਹੀ ਰਸ ਨਾਲ ਭਰਿਆ ਹੋਇਆ। ਤੇ ਇਸੇ ਦੀ ਨਸਲ ਵਾਂਸ ਹੈ, ਉਹ ਅੰਦਰੋਂ ਸੱਖਣਾ ਹੈ, ਉਹਦੇ ਅੰਦਰ ਹੈ ਹੀ ਕੁਛ ਨਹੀਂ। ਬਲਕਿ ਭਾਈ ਸਾਹਿਬ ਨੇ ਤਾਂ ਇੱਕ ਥਾਂ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ, ਆ ਜਦੋਂ ਮੈਂ ਬਾਂਸਰੀ ਵੱਜਦੀ ਵੇਖਣਾ, ਮੈਨੂੰ ਇਉਂ ਦਿਸਦਾ ਜਿਵੇਂ ਬਾਂਸ ਰੋ ਰਿਹਾ ਹੈ। ਬਾਂਸਰੀ ਲਫ਼ਜ਼ ਹੀ ਬਾਂਸ ਤੋਂ ਬਣਿਆ, ਬਾਂਸੁਰੀ, ਜਦੋਂ ਬਾਂਸ ਨੂੰ ਸੁਰ ਕਰ ਲਈਏ, ਉਹਦੇ ਵਿੱਚੋਂ ਕੋਈ ਸੁਰ ਨਿਕਲੇ, ਆਵਾਜ਼ ਨਿਕਲੇ, ਉਹਨੂੰ ਬਾਂਸੁਰੀ ਆਖ ਦਿੰਦੇ ਨੇ। ਅਤੇ ਕਹਿਣ ਲੱਗੇ, ਜਦੋਂ ਮੈਂ ਬਾਂਸੁਰੀ ਵੱਜਦੀ ਸੁਣਨਾ ਨਾ, ਅਤੇ ਉਹਦੀ ਆਵਾਜ਼ ਬੜੀ ਦਰਦ ਵਾਲੀ ਹੁੰਦੀ ਹੈ। ਭਾਈ ਸਾਹਿਬ ਕਹਿੰਦੇ, ਮੈਨੂੰ ਇਉਂ ਦਿਸਦਾ ਮਨ ਨੂੰ ਜਿਵੇਂ ਬਾਂਸ ਰੋ ਰਿਹਾ ਹੈ। ਅਤੇ ਰੋਂਦਾ ਹੋਇਆ ਇਹ ਆਖਦਾ, ਦੇਖੋ ਮੈਂ ਅੰਦਰੋਂ ਸੱਖਣਾ ਰਹਿ ਗਿਆ, ਮੇਰੇ ਅੰਦਰ ਕੁਛ ਵੀ ਨਹੀਂ। ਅਤੇ ਉਹਦੇ ਕੋਲੋਂ ਪੁੱਛੀਏ, ਤੂੰ ਅੰਦਰੋਂ ਸੱਖਣਾ ਕਿਉਂ ਰਹਿ ਗਏ? ਕਹਿੰਦਾ, ਵੇਖੋ ਮੇਰੇ ਨਾਲ ਮੇਰੀ ਨਸਲ ਵਿੱਚ ਪੈਦਾ ਹੋਣ ਵਾਲਾ ਗੰਨਾ ਰਸ ਨਾਲ ਭਰਿਆ ਗਿਆ, ਮੈਂ ਸੱਖਣਾ ਰਹਿ ਗਿਆ। ਅਤੇ ਪੁੱਛੀਏ ਕਿਉਂ ਸੱਖਣਾ ਰਹਿ? ਕਹਿਣ ਲੱਗਾ, ਮੈਂ ਉੱਚਾ ਬਹੁਤਾ ਹੋ ਗਿਆ। ਬਾਂਸ ਅਤੇ ਗੰਨੇ ਵਿੱਚ ਹੋਰ ਕੀ ਅੰਤਰ ਹੈ? ਬਾਂਸ ਉੱਚਾ ਚਲਾ ਜਾਂਦਾ, ਸੱਖਣਾ ਰਹਿ ਜਾਂਦਾ, ਗੰਨਾ ਵਿਚਾਰਾ ਨੀਵਾਂ ਰਹਿੰਦਾ, ਰਸ ਨਾਲ ਭਰਿਆ ਜਾਂਦਾ, ਇੰਨਾ ਰਸ ਨਾਲ ਭਰਿਆ ਜਾਂਦਾ ਕਿ ਇੱਕੋ ਹੀ ਹੈ ਜਿਹਨੂੰ ਗਨੇਰੀ ਨੂੰ ਚੂਸ ਚੂਸ ਕੇ, ਮਨੁੱਖ ਫਿਰ ਫਿਰ ਚੂਸ ਕੇ ਮੂੰਹ ਕੱਢਣਾ ਨਹੀਂ ਚਾਹੁੰਦਾ, ਉਹਦੇ ਵਿਚਾਰਾ ਪਾਏ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਰਸ ਕੋ ਗਾਨੋ ਚੂਸੀਏ, ਗੁਣ ਕੋ ਮਰੀਏ ਰੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ, ਰਸ ਲਈ ਗੰਨੇ ਨੂੰ ਚੂਸਿਆ ਜਾਂਦਾ, ਨਹੀਂ ਤਾਂ ਕਈ ਵਾਰ ਤਾਂ ਗੰਨਾ ਚੂਸਣਾ ਇੰਨਾ ਔਖਾ ਹੋ ਜਾਂਦਾ, ਸਾਈਡਾਂ ਫਟ ਜਾਂਦੀਆਂ ਨੇ ਜਿਹੜੇ ਪਹਿਲਾਂ ਪਹਿਲਾਂ ਚੂਸਣ ਲੱਗਦੇ ਨੇ, ਪਰ ਲੋਕ ਫਿਰ ਵੀ ਚੂਸਦੇ ਨੇ ਕਿਉਂਕਿ ਉਹਦੇ ਵਿੱਚ ਰਸ ਹੈ। ਕਹਿਣ ਲੱਗੇ, ਉਹ ਭਲਿਆ ਆਪਣੇ ਅੰਦਰ ਗੁਣਾਂ ਦਾ ਰਸ ਪੈਦਾ ਕਰ, ਫਿਰ ਦੁਨੀਆਂ ਦਾ ਹਰ ਮਨੁੱਖ ਤੈਨੂੰ ਪਿਆਰ ਕਰੇਗਾ। ਰਸ ਕੋ ਗਾਨੋ ਚੂਸੀ ਹੈ, ਗੁਣ ਕੋ ਮਰੀਏ ਰੋਏ। ਸਤਿਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਮਿੱਠਤ ਨੀਵੀ ਨਾਨਕਾ, ਮਿੱਠਤ ਨੀਵੀ ਨਾਨਕਾ, ਗੁਣ ਚੰਗੇ ਆਈਆਂ ਤੱਤ। ਕਹਿਣ ਲੱਗੇ ਗੁਣ ਚੰਗਿਆਈਆਂ ਦਾ ਤੱਤ ਗੁਣ ਜਿਹੜਾ ਹੈ ਉਹ ਸਭ ਤੋਂ ਮੁੱਢਲਾ ਗੁਣ ਜਿਹੜਾ ਹੈ ਉਹ ਨਿਮਰਤਾ ਹੈ। ਜਿਵੇਂ ਪਿਛਲੇ ਦਿਹਾੜੇ ਚਰਚ ਕੀਤੀ ਸੀ ਕਿ ਹਉਮੈ ਦੀਰਘ ਰੋਗ ਹੈ, ਅਪੋਜ਼ਿਟ ਹਉਮੈ ਜਿਹੜੀ ਸਭ ਤੋਂ ਵੱਡਾ ਰੋਗ ਹੈ, ਤੱਤ ਦਾ ਰੋਗ ਹੈ, ਤੇ ਨਿਮਰਤਾ ਉਸਦਾ ਉਲਟ ਪਾਸਾ ਜਿਹੜਾ ਇਹ ਚੰਗਿਆਈਆਂ ਦਾ ਗੁਣਾਂ ਦਾ ਤੱਤ ਹੈ, ਸਭ ਤੋਂ ਵੱਡਾ ਗੁਣ ਹੈ, ਉਹ ਸਭ ਤੋਂ ਵੱਡਾ ਅਵਗੁਣ ਹੈ ਹਉਮੈ, ਇਹ ਸਭ ਤੋਂ ਵੱਡਾ ਗੁਣ ਹੈ। ਜਿਹਦੇ ਕੋਲ ਨਿਮਰਤਾ ਹੈ ਨਾ ਉਹ ਦੁਨੀਆ ਦਾ ਹਰ ਗੁਣ ਇਕੱਠਾ ਕਰ ਸਕਦਾ, ਕਿਉਂਕਿ ਪ੍ਰਭੂ ਕੋਲੋਂ ਵੀ ਤਾਂ ਹੀ ਗੁਣ ਮਿਲਣਾ ਜੇ ਤੇਰੇ ਕੋਲ ਨਿਮਰਤਾ ਹੋਵੇ, ਕਿਉਂਕਿ ਨਿਮਰਤਾ ਦਾ ਮਤਲਬ ਹੈ ਡੂੰਘਾਈ, ਨੀਵਾਂਪਣ। ਮੈਂ ਇੱਕ ਵਾਰ ਸਥਿਤੀ ਸੀ, ਬਰਤਨ ਕਿਸੇ ਨੂੰ ਵੀ ਪੁੱਠਾ ਕਰ ਲਓ ਦਰਮਿਆਨ ਵਿੱਚੋਂ ਉੱਚਾ ਹੋ ਜਾਂਦਾ ਕਿਸੇ ਵੀ ਬਰਤਨ, ਅਤੇ ਜਦੋਂ ਉਹਨੂੰ ਸਿੱਧਾ ਕਰੋਗੇ ਉਹ ਦਰਮਿਆਨ ਵਿੱਚੋਂ ਡੂੰਘਾ ਹੋ ਜਾਂਦਾ, ਨਿਮਰਤਾ ਨੀਵਾਂ ਹੋ ਜਾਂਦਾ। ਤੋ ਸਤਿਗੁਰੂ ਨੇ ਬਾਣੀ ਵਿੱਚ ਅਭਿਆਖ ਦਿੱਤਾ, ਕਹਿਣ ਲੱਗੇ ਉਹਦੇ ਭਾਂਡੇ ਕੱਛ ਨਾ ਸਮਾਵੇ, ਸਿੱਧੇ ਅੰਮ੍ਰਿਤ ਪਰੇ ਨਿਹਾਰ। ਪੁੱਠੇ ਬਰਤਨ ਵਿੱਚ ਕਦੀ ਕੁਛ ਨਹੀਂ ਪੈਂਦਾ, ਖਾਲੀ ਦਾ ਖਾਲੀ ਰਹਿੰਦਾ। ਜਦੋਂ ਵੀ ਕੁਝ ਅੰਮ੍ਰਿਤ ਪੈਂਦਾ ਉਦੋਂ ਸਿੱਧੇ ਬਰਤਨ ਵਿੱਚ ਜਿਹੜਾ ਦਰਮਿਆਨ ਵਿੱਚੋਂ ਨੀਵਾਂ ਹੁੰਦਾ ਹੈ, ਰਸ ਉਹਦੇ ਵਿੱਚ ਹੀ ਇਕੱਠਾ ਹੁੰਦਾ। ਔਰ ਇਸ ਗੱਲ ਨੂੰ ਬ੍ਰਹਮ ਗਿਆਨੀ ਜਾਣਦਾ। ਬ੍ਰਹਮ ਗਿਆਨੀ ਦਾ ਮਤਲਬ ਹੀ ਇਹ ਬ੍ਰਹਮ ਦੇ ਸੁਭਾਅ ਨੂੰ ਜਾਣਨਾ, ਉਹਨੂੰ ਪਤਾ ਪ੍ਰਭੂ ਦੀ ਬਖਸ਼ਿਸ਼ ਹੋਣੀ ਉੱਥੇ ਹੈ, ਪ੍ਰਾਪਤ ਹੀ ਉਸਨੂੰ ਹੋਣੀ ਹੈ ਜਿਹਨੇ ਨੀਵਾਂ ਹੋਣਾ। ਕਹਿਣ ਲੱਗੇ ਇਸ ਲਈ ਬ੍ਰਹਮ ਗਿਆਨੀ ਵਿੱਚ ਇੱਕ ਲੱਛਣ ਆ ਜਾਂਦਾ, ਬ੍ਰਹਮ ਗਿਆਨੀ ਸਗਲ ਕੀਰੀਨਾ, ਉਹ ਸਾਰਿਆਂ ਦੀ ਚਰਨ ਧੂੜ ਬਣਦਾ, ਕਿਸੇ ਦੇ ਸਾਹਮਣੇ ਵੀ ਆਪਣੀ ਹਉਂ ਦਾ ਪ੍ਰਗਟਾਵਾ ਨਹੀਂ ਕਰਦਾ। ਕਹਿਣ ਲੱਗੀ ਬ੍ਰਹਮ ਗਿਆਨੀ ਸਗਲ ਕੀਰੀਨਾ, ਉਹਦਾ ਨਤੀਜਾ ਨਿਕਲਦਾ ਕਿ ਆਤਮ ਰਸ ਬ੍ਰਹਮ ਗਿਆਨੀ ਚੀਨਾ, ਉਹ ਆਤਮ ਰਸ ਨਾਲ ਭਰਿਆ ਜਾਂਦਾ, ਉਹਦਾ ਰੋਮ ਰੋਮ ਉਹਦਾ ਸਵਾਸ ਸਵਾਸ ਆਤਮ ਰਸ ਨਾਲ ਭਰਿਆ ਜਾਂਦਾ। ਤੇ ਜਦੋਂ ਅੰਦਰ ਆਤਮ ਰਸ ਹੋਵੇ, ਮਿਠਾਸ ਹੋਵੇ, ਤੇ ਕਿਸੇ ਨਾਲ ਕੌੜਾ ਕਿਵੇਂ ਬੋਲ ਸਕਦਾ, ਕਿਸੇ ਨਾਲ ਰੁੱਖਾ ਕਿਵੇਂ ਬੋਲ ਸਕਦਾ, ਕਿਸੇ ਨੂੰ ਬੁਰਾ ਕਿਵੇਂ ਕਹਿ ਸਕਦਾ, ਕਿਉਂਕਿ ਅੰਦਰ ਤਾਂ ਰਸ ਹੈ। ਇਸੇ ਲਈ ਇੱਕ ਮਹਾਰਾਜ ਕੀਤੀ ਸੀ ਕਿ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਸੰਭਲ ਥਾਤੀ ਜੀ ਉਹ ਕਦੇ ਨਾ ਬੋਲੇ ਕੌੜਾ। ਫਿਰ ਕਹਿਣ ਲੱਗੇ ਇਹ ਨਹੀਂ ਵੀ ਉਹ ਕੌੜਾ ਬੋਲਦਾ ਹੀ ਨਹੀਂ, ਉਹ ਕੌੜਾ ਬੋਲਣ ਜਾਣਦਾ ਹੀ ਨਹੀਂ। ਕਈ ਲੋਕ ਬੋਲਦੇ ਨੇ ਪਰ ਜਾਣਦੇ ਜ਼ਰੂਰ ਨੇ, ਬੋਲਦੇ ਨਹੀਂ ਪਰ ਜਾਣਦੇ ਜ਼ਰੂਰ ਨੇ, ਅਤੇ ਕਈ ਵਾਰ ਦਰਸਾ ਵੀ ਦਿੰਦੇ ਨੇ ਇਹ ਜਿਹੜੇ ਲਫ਼ਜ਼ ਤੂੰ ਕਹਿ ਰਿਹਾ ਮੈਂ ਵੀ ਕਹਿ ਸਕਦਾ ਪਰ ਮੇਰਾ ਦਿਲ ਨਹੀਂ ਕਰਦਾ, ਇਸ ਦਾ ਮਤਲਬ ਤੂੰ ਕਹਿ ਸਕਦਾ ਹੈ। ਪਰ ਗੁਰੂ ਕਹਿੰਦੇ ਨਹੀਂ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਜਿਹੜਾ ਪੂਰਨ ਭਗਵਾਨ ਪ੍ਰਭੂ ਪਰਮੇਸ਼ਵਰ ਹੈ ਨਾ, ਪੂਰਨ ਪਰਮੇਸ਼ਵਰ ਉਹ ਕਦੀ ਕੌੜਾ ਬੋਲ ਹੀ ਨਹੀਂ ਸਕਦਾ, ਜੇ ਕੋਈ ਚਾਹੇ ਤਦ ਵੀ ਨਹੀਂ ਬੋਲਦਾ, ਕੌੜਾ ਬੋਲ ਨਾ ਜਾਣੇ। ਕਹਿਣ ਲੱਗੇ ਜਦੋਂ ਬ੍ਰਹਮ ਗਿਆਨੀ ਆਤਮ ਰਸ ਨਾਲ ਭਰਿਆ ਜਾਂਦਾ ਫਿਰ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਿਸੇ ਨੂੰ ਕੌੜਾ ਬੋਲਣ ਜਾਣਦਾ ਹੀ ਨਹੀਂ, ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਹਰ ਇੱਕ ਦੀ ਕਿਰਪਾ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਾਇਆ, ਕਦੇ ਉਹਦੇ ਕੋਲ ਬੁਰਾ ਹੋ ਹੀ ਨਹੀਂ ਸਕਦਾ। ਬ੍ਰਹਮ ਗਿਆਨੀ ਸਦਾ ਸਮਦਰਸੀ, ਉਸ ਹਮੇਸ਼ਾ ਇੱਕ ਦ੍ਰਿਸ਼ਟੀ ਨਾਲ ਹਰ ਇੱਕ ਨੂੰ ਦੇਖਦਾ, ਕਿਉਂਕਿ ਉਹ ਮਨੁੱਖ ਨੂੰ ਨਹੀਂ ਦੇਖ ਰਿਹਾ, ਉਹਦੇ ਵਿੱਚ ਬੈਠੇ ਰੱਬ ਨੂੰ ਜੋਤ ਨੂੰ ਦੇਖ ਰਿਹਾ, ਉਹ ਕਿਸੇ ਬੇਗਾਨੇ ਦੁਸ਼ਮਣ ਨੂੰ ਨਹੀਂ ਵੇਖ ਰਿਹਾ। ਆਪਾਂ ਇਸ਼ਤਿਹਾਰ ਸਾਖੀਆਂ ਮੁਤਾਬਕ ਰੋਜ਼ ਸੁਣਨੇ ਹਾਂ ਕਿ ਭਾਈ ਕਨ੍ਹਈਆ ਜਦੋਂ ਪਾਣੀ ਪਿਲਾਉਣ ਗਿਆ ਦੁਸ਼ਮਣ ਨੂੰ ਵੀ ਪਾਣੀ ਪਿਲਾਈ ਗਿਆ, ਸਬਕ ਲੈਣ ਲੱਗੀ ਹੈ, ਦੁਸ਼ਮਣ ਨੂੰ ਵੀ ਪਾਣੀ ਪਿਲਾਈ ਗਿਆ, ਸ਼ਿਕਾਇਤ ਹੋਈ, ਹਜ਼ੂਰ ਮੈਦਾਨੀ ਜੰਗ ਵਿੱਚ ਸਿੰਘਾਂ ਦੀ ਮਦਦ ਲਈ ਭੇਜਿਆ ਗਿਆ ਭਾਈ ਕਨ੍ਹਈਆ ਉਲਟ ਕਰ ਰਿਹਾ, ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਮੁੜ ਲੜਨ ਲਈ ਖੜਾ ਕਰ ਦਿੰਦਾ, ਬਲ ਦਿੰਦਾ। ਸਤਿਗੁਰ ਜਨ ਨੇ ਬੁਲਾਇਆ, ਕਹਿਣ ਲੱਗੇ ਤੇਰੀ ਸ਼ਿਕਾਇਤ ਆਈ ਹੈ, ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਣਾ। ਕਹਿਣ ਲੱਗਾ ਜੀ ਮੈਂ ਕਿ ਤਾਂ ਕਿਸੇ ਦੁਸ਼ਮਣ ਨੂੰ ਪਾਣੀ ਪਿਲਾਇਆ ਹੀ ਨਹੀਂ, ਕਿਉਂਕਿ ਮੈਂ ਜਿੱਧਰ ਦੇਖਣਾ ਮੈਨੂੰ ਤੇਰੇ ਬਿਨਾਂ ਹੋਰ ਕੋਈ ਦਿਸਦਾ ਨਹੀਂ। ਉਹ ਜਦੋਂ ਸਮਦਰਸੀ ਹੋ ਜਾਂਦਾ ਨਾ, ਜਦੋਂ ਆਤਮ ਰਸ ਨਾਲ ਭਰਿਆ ਜਾਂਦਾ ਨਾ, ਉਦੋਂ ਦੀ ਅਵਸਥਾ ਹੈ, ਫਿਰ ਉਹਨੂੰ ਬ੍ਰਹਮ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ, ਇਸ ਲਈ ਸਮਦਰਸੀ ਹੋ ਜਾਂਦਾ।
ब्रह्म ज्ञानी सदा समदर्शी, ब्रह्म ज्ञानी की दृष्टि अमृत बरसी।
इसलिए वो सारियां नू रहमत ते मिठी निगाह नाल देखदा, क्योंकि हुण रब नाल ते कौड़ी तिरछी निगाह नाल नहीं ना वेख्या जा सकदा। मैं बस कीती सतगुरु ने बाणी विच आख्या, कहन लगे जेड़ा मायाधारी ਜਿਹਦੇ 'ਤੇ ਮਾਇਆ ਪ੍ਰਭਾਵਿਤ ਹੋਵੇ ਉਸ ਮਨੁੱਖ ਦੀ ਨਿਸ਼ਾਨੀ ਕੀ ਹੈ? ਸਤਿਗੁਣ ਇਹ ਵੀ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮਾਥੇ ਤ੍ਰਿਕਟੀ, ਉਹ ਕਿਉਂਕਿ ਹੋਂ ਵਿੱਚ ਪੈਦਾ ਹੋ ਜਾਂਦੀ ਹੈ ਨਾ, ਉੱਧਰ ਹੋਂ ਹੈ ਇੱਧਰ ਹਰੀ ਹੈ, ਉਹਦੀ ਨਿਸ਼ਾਨੀ ਕੀ ਹੈ? ਮਾਥੇ ਤ੍ਰਿਕਟੀ, ਤ੍ਰਿਕਟੀ ਦਾ ਮਤਲਬ ਹੁੰਦਾ ਤਿਉੜੀ, ਤਿੰਨ ਵੱਲ ਪੈਣੇ। ਤੇ ਜਦੋਂ ਆਪਾਂ ਕਿਸੇ ਨੂੰ ਪਸੰਦ ਨਾ ਕਰੀਏ ਉਦੋਂ ਤਿਉੜੀ ਪਾਈ ਦੀ ਹੈ। ਇਹ ਸਾਡੀ ਆਮ ਰੋਜ਼ਾਨਾ ਜੀਵਨ ਦੀ ਗੱਲ ਹੈ ਵੀ ਫਲਾਣੇ ਨੂੰ ਵੇਖਦੇ ਤਿਉੜੀਆਂ ਪੈ ਗਈਆਂ, ਤਿਉੜੀ ਪੈ ਜਾਂਦੀ ਹੈ, ਤਿੰਨ ਵੱਲ ਪੈ ਜਾਂਦੇ ਨੇ ਮੱਥੇ ਵਿੱਚ ਜਦੋਂ ਕਿਸੇ ਨੂੰ ਪਸੰਦ ਨਾ ਕਰੀਏ। ਤੇ ਜਿਹੜਾ ਹੋਂ ਵਾਲਾ ਮਨੁੱਖ ਹੈ, ਜਿਹੜਾ ਹਰੀ ਵਾਲਾ ਨਹੀਂ, ਬ੍ਰਹਮ ਗਿਆਨੀ ਨਹੀਂ, ਹੋਂ ਵਾਲਾ ਮਨੁੱਖ ਹੈ, ਆਪਣੇ ਆਪ ਨੂੰ ਮਹਾਨ ਸਮਝਦਾ, ਦੂਜੇ ਨੂੰ ਘਟੀਆ ਸਮਝਦਾ, ਉਹ ਦੂਜੇ ਨੂੰ ਵੇਖ ਕੇ ਤਿਉੜੀ ਪਾਉਂਦਾ, ਇਹ ਕੀ ਹੈ? ਤੇ ਗੁਰੂ ਕਹਿਣ ਲੱਗੇ ਮਾਥੇ ਤ੍ਰਿਕਟੀ, ਦ੍ਰਿਸ਼ਟ ਕਰੂਰ, ਉਹਦੀਆਂ ਨਿਗਾਹ, ਉਹਦੀਆਂ ਅੱਖਾਂ ਦੀ ਤੱਕਣੀ ਕਰੂਰ ਹੋ ਜਾਂਦੀ ਹੈ, ਅੱਖਾਂ ਬਦਲਦੀਆਂ, ਨਿਗਾਹ ਬਦਲਦੀ, ਉਧਰ ਹੈ ਸਦਾ ਸਮਦਰਸੀ। ਇੱਧਰ ਕਹਿੰਦੇ ਨੇ ਮਾਥੇ ਤ੍ਰਿਕਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜੇਵਾ ਕੀ ਫੂੜ, ਐਸੀ ਇਸਤਰੀ ਇੱਕ ਰਾਮ ਉਪਾਈ। ਭਾਵ ਮਾਇਆ ਰੂਪ ਇੱਕ ਐਸੀ ਇਸਤਰੀ ਮੇਰੇ ਰਾਮ ਨੇ ਪੈਦਾ ਕੀਤੀ, ਜਿਹਦੇ ਹਿਰਦੇ ਵਿੱਚ ਬਹਿ ਜਾਏ, ਜਿਸ ਥਾਂ 'ਤੇ ਇਹਦੀ ਪਹੁੰਚ ਪੈਦਾ ਹੋ ਜਾਏ, ਉਸ ਮਨੁੱਖ ਦਾ ਲੱਛਣ ਬਦਲ ਜਾਂਦਾ। ਉੱਧਰ ਬ੍ਰਹਮ ਗਿਆਨੀ, ਜੇ ਬ੍ਰਹਮ ਹਿਰਦੇ ਵਿੱਚ ਆ ਜਾਏ ਤਾਂ ਲੱਛਣ ਹੋਰ ਹੋ ਜਾਂਦੇ ਨੇ, ਜੇ ਮਾਇਆ ਹਿਰਦੇ ਵਿੱਚ ਆ ਜਾਏ ਤਾਂ ਲੱਛਣ ਹੋਰ ਹੋ ਜਾਂਦੇ ਨੇ। ਉੱਧਰ ਹੁਣ ਬ੍ਰਹਮ ਗਿਆਨੀ ਦੀ ਅਵਸਥਾ ਚੱਲ ਰਹੀ, ਇਸ ਲਈ ਕਹਿਣ ਲੱਗੇ
ब्रह्म ज्ञानी की दृष्टि अमृत बरसी। ब्रह्म ज्ञानी बंधन ते मुक्ता।
लो ऐथे रुकना चाहना, निर्मल जुगता ते बंधन ते मुक्ता, ये दोहां लाइनां दा काफिया आपसी बड़ा नेड़े दा संबंध रखदा है। ਪਹਿਲੀ ਤੁਕ ਦਾ ਕਾਫੀਆ ਹੈ ਬੰਧਨ ਤੇ ਮੁਕਤਾ, ਤੇ ਦੂਜੀ ਤੁਕ ਦਾ ਕਾਫੀਆ ਹੈ ਨਿਰਮਲ ਜੁਗਤਾ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਨਿਰਮਲ ਦਾ ਅਰਥ ਹੁੰਦਾ ਮਲ ਤੋਂ ਰਹਿਤ, ਜਿੰਨੇ ਵਿਕਾਰ ਨੇ ਉਹ ਮਲ ਨੇ, ਵਿਕਾਰਾਂ ਨਾਲ ਮਨੁੱਖ ਦਾ ਮਨ, ਪਾਪਾਂ ਨਾਲ ਮਨ ਮੈਲਾ ਹੁੰਦਾ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਭਰੀਐ ਮਤ ਪਾਪਾਂ ਕੈ ਸੰਗ, ਪਾਪਾਂ ਨਾਲ ਮੈਲ ਲੱਗਦੀ ਹੈ। ਗੁਰੂ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਬ੍ਰਹਮ ਨਾਲ ਸੰਬੰਧ ਰੱਖਣ ਵਾਲਾ ਮਨੁੱਖ ਹੈ, ਉਹਦੀ ਜੁਗਤ ਜੀਵਨ ਦਾ ਤਰਤੀਬ ਜਿਹੜੀ ਹੈ ਉਹ ਹੁੰਦੀ ਹੈ ਵਿਕਾਰਾਂ ਤੋਂ ਰਹਿਤ, ਨਿਰਮਲ ਹੁੰਦੀ ਹੈ। ਤੇ ਵਿਕਾਰ ਜਿੰਨੇ ਨੇ ਉਹ ਮਨੁੱਖ ਲਈ ਬੰਧਨ ਬਣਦੇ ਨੇ, ਇਹ ਫੈਸਲਾ ਵੀ ਬਾਣੀ ਦਾ ਸਤਿਗੁਰ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਨਾਨਕ ਅਵਗੁਣ ਜੇਤੜੇ, ਤੇਤੇ ਗਲੀ ਜ਼ੰਜੀਰ, ਬੰਧਨ ਗੁਲਾਮੀ, ਗਲ ਵਿੱਚ ਜ਼ੰਜੀਰ ਪਾਉਣੀ, ਗਲ ਵਿੱਚ ਸੰਗਲ ਪਾਉਣਾ, ਬੰਨ ਲੈਣਾ। ਗੁਰੂ ਕਹਿੰਦੇ ਨੇ ਇਹ ਅਵਗੁਣਾਂ ਤੋਂ, ਵਿਕਾਰਾਂ ਤੋਂ, ਗੁਨਾਹਾਂ ਤੋਂ ਪੈਦਾ ਹੁੰਦਾ ਹੈ ਜਿੰਨਾ ਬੰਧਨ ਹੈ। ਨਾਨਕ ਅਵਗੁਣ ਜੇਤੜੇ, ਤੇਤੇ ਗਲੀ ਜ਼ੰਜੀਰ, ਤੇ ਕਹਿੰਦੇ ਨੇ ਭਲਾ ਇਹਨਾਂ ਜ਼ੰਜੀਰਾਂ ਨੂੰ, ਗਲ ਦੀ ਗੁਲਾਮੀ ਨੂੰ ਤੋੜ ਕੇ ਮੁਕਤ ਹੋਣਾ ਹੋਵੇ, ਬੰਧਨ ਤੇ ਮੁਕਤਾ ਹੋਣਾ ਹੋਵੇ ਤੇ ਕਿਵੇਂ ਹੋਇਆ ਜਾ ਸਕਦਾ? ਅਗਲੀ ਲਾਈਨ ਵਿੱਚ ਕਹਿਣ ਲੱਗੇ ਜੇ ਗੁਣ ਹੋਣ ਤਾਂ ਕੱਟੀਆਂ, ਜੇ ਗੁਣ ਹੋਣ ਤਾਂ ਇਹਨਾਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ, ਅਵਗਣਾਂ ਦੀਆਂ ਜ਼ੰਜੀਰਾਂ ਨੂੰ ਕੱਟ ਦੇਣ। ਅਤੇ ਜੇ ਅਵਗਣਾਂ ਦੀਆਂ ਜ਼ੰਜੀਰਾਂ ਕਿਸੇ ਦੇ ਗੱਲ ਪਈਆਂ ਹੋਣ ਅਤੇ ਉਹਨਾਂ ਨੂੰ ਕੋਈ ਕੱਟ ਦੇਵੇ ਤਾਂ ਉਹ ਕੀ ਹੋਏਗਾ? ਬੰਧਨ ਅਤੇ ਮੁਕਤਾ। ਇਹੋ ਦੋਵਾਂ ਚੀਜ਼ਾਂ ਦਾ ਸੰਬੰਧ ਜੋੜਿਆ। ਕਹਿਣ ਲੱਗੇ, ਬ੍ਰਹਮ ਗਿਆਨੀ ਦੀ ਜੁਗਤ ਜੀਵਨ ਦੇ ਲੱਛਣ ਇੰਨੇ ਵਿਕਾਰ ਰਹਿਤ ਹੁੰਦੇ ਨੇ, ਗੁਣਾਂ ਵਾਲੇ ਹੁੰਦੇ ਨੇ ਕਿ ਉਹ ਕਦੀ ਬੰਧਨ ਦੇ ਵਿੱਚ ਆਉਂਦਾ ਹੀ ਨਹੀਂ, ਇਸੇ ਲਈ ਬੰਧਨ ਮੁਕਤ ਹੁੰਦਾ।
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ
ਖੁਰਾਕ। ਇਹਦਾ ਮਤਲਬ ਜਿਵੇਂ ਮਨੁੱਖ ਦੇ ਜੀਵਨ ਲਈ ਖੁਰਾਕ ਦੀ ਲੋੜ ਹੈ ਨਾ, ਭੋਜਨ ਇਸੇ ਲਈ ਹੁੰਦਾ। ਗੁਰੂ ਕਹਿੰਦੇ ਨੇ ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਹੈ? ਗਿਆਨ ਉਹਦਾ ਭੋਜਨ ਹੈ। ਬ੍ਰਹਮ ਗਿਆਨੀ ਦੀ ਜੀਵ ਆਤਮਾ ਜੀਉ ਨਹੀਂ ਸਕਦੀ ਜੇ ਗਿਆਨ ਨਾਲੋਂ ਟੁੱਟ ਜਾਏ। ਜੇ ਗਿਆਨ ਨਾਲ ਸੰਬੰਧ ਟੁੱਟ ਜਾਏ, ਮਨ ਨੂੰ ਭੁੱਖੀ ਮਰ ਜਾਂਦੀ ਹੈ। ਇਸ ਲਈ ਗੁਰੂ ਨੇ ਬਾਣੀ ਵਿੱਚ ਆਖਿਆ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚੱਲੀਏ ਦੁੱਖ। ਕਹਿਣ ਲੱਗੇ ਗਿਆਨ ਬ੍ਰਹਮ ਗਿਆਨੀ ਦਾ ਭੋਜਨ ਹੈ। ਉਹ ਗਿਆਨ ਰੂਪ ਬਾਣੀ, ਗਿਆਨ ਰੂਪੀ ਸ਼ਬਦ ਨਾਲੋਂ ਵੱਖ ਹੋ ਕੇ ਜੀਉ ਨਹੀਂ ਸਕਦਾ। ਸਾਰਾ ਸ਼ਬਦ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਹੈ, ਕਿਉਂਕਿ ਇਹਦੇ ਹਰ ਇੱਕ ਸ਼ਬਦ ਵਿੱਚੋਂ ਸਾਨੂੰ ਕੋਈ ਸੋਝੀ ਮਿਲਦੀ ਹੈ। ਇਹਦਾ ਮਤਲਬ ਜੀਵ ਆਤਮਾ ਨੂੰ ਜੇ ਜਿਉਂਦਾ ਰੱਖਣਾ ਹੈ ਤਾਂ ਉਹਦੀ ਨਿਸ਼ਾਨੀ ਇੱਕੋ ਹੈ ਕਿ ਸ਼ਬਦ ਰੂਪੀ ਗਿਆਨ ਸਾਡੇ ਜੀਵਨ ਨਾਲ ਸੰਬੰਧਿਤ ਹੋ ਜਾਏ। ਤਾਂ ਹੀ, ਕਿਉਂਕਿ ਇਹ ਸਾਰਾ ਬ੍ਰਹਮ ਗਿਆਨ ਹੈ, ਫੈਸਲਾ ਮੇਰਾ ਨਹੀਂ। ਬਾਬਾ ਕਬੀਰ ਜੀ ਦੇ ਇੱਕ ਸ਼ਬਦ ਅੰਦਰ ਹੀ ਬਾਬਾ ਕਬੀਰ ਜੀ ਨੇ ਇਹ ਗੱਲ ਆਖ ਦਿੱਤੀ। ਕਹਿਣ ਲੱਗੇ,
ਲੋਕ ਜਾਣੇ ਇਹ ਗੀਤ ਹੈ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ।
ਕਹਿਣ ਲੱਗੇ, ਲੋਕ ਸਮਝਦੇ ਹੋਣਗੇ ਇਹ ਵੀ ਕੋਈ ਕਵਿਤਾ ਹੈ, ਵੀ ਗੁਰੂ ਦੀ ਉਚਾਰੀ ਹੋਈ ਹੈ ਤੇ ਕਵਿਤਾ ਹੀ ਕਾਵਿ ਰਚਨਾ। ਲੋਕ ਇਹ ਸਮਝਦੇ ਹੋਣਗੇ। ਬਾਬਾ ਕਬੀਰ ਕਹਿੰਦੇ, ਨਹੀਂ, ਇਹ ਤਾਂ ਸਾਰੀ ਬ੍ਰਹਮ ਦੀ ਵਿਚਾਰ ਹੈ, ਇਹ ਤਾਂ ਬ੍ਰਹਮ ਗਿਆਨ ਹੈ। ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਨੇ ਬ੍ਰਹਮ ਗਿਆਨੀ ਦੀ ਨਿਸ਼ਾਨੀ ਇਹ ਹੈ, ਉਹ ਗਿਆਨ ਰੂਪੀ ਇਸ ਭੋਜਨ ਨਾਲੋਂ ਟੁੱਟਦਾ ਨਹੀਂ। ਉਪਦੇਸ਼ ਰੂਪੀ ਗਿਆਨ ਜਿਹੜਾ ਹੈ ਉਹ ਇਹਦੇ ਕੋਲੋਂ ਜੇ ਨਾ ਮਿਲੇ ਤਾਂ ਐਸਾ ਮਨੁੱਖ ਜਿਹੜਾ ਬਾਣੀ ਨਾਲੋਂ ਟੁੱਟਿਆ ਹੋਇਆ, ਜਿਹੜਾ ਸ਼ਬਦ ਦੇ ਗਿਆਨ ਨਾਲ ਸੰਬੰਧ ਨਹੀਂ ਰੱਖਦਾ, ਉਹ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਕਹਿਣ ਲੱਗੇ,
ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।
ਕਿਉਂਕਿ ਉਹਦੀ ਸੋਚ, ਉਹਦਾ ਧਿਆਨ, ਉਹਦੀ ਲਿਵ ਕੇਵਲ ਬ੍ਰਹਮ ਨਾਲ ਹੈ। ਤੇ ਜਿਹੜੀ ਲਿਵ ਜਿੱਧਰ ਧਿਆਨ ਲੱਗਿਆ ਹੋਵੇ, ਲਿਵ ਲੱਗੀ ਹੋਵੇ, ਮਨੁੱਖ ਜਦੋਂ ਵੀ ਚੀਜ਼ ਬੋਲਦਾ ਹੈ, ਖਾਂਦਾ ਹੈ, ਉਹੋ ਹੀ ਮੂੰਹੋਂ ਨਿਕਲਦੀ ਹੈ। ਲੋਕਾਂ ਨੇ ਛੋਟੀਆਂ ਛੋਟੀਆਂ ਗੱਲਾਂ ਦੀਆਂ ਕਹਾਵਤਾਂ ਬਣਾਈਆਂ ਨੇ, ਉਹਨਾਂ ਦੇ ਪਿੱਛੇ ਸੱਚਾਈ ਹੈ। ਲੋਕ ਆਖਦੇ ਨੇ ਵੀ ਭੁੱਖੇ ਨੂੰ ਕਿਸੇ ਨੇ ਬਾਤ ਪਾਈ ਤੇ ਉਹ ਤਾਂ ਪਿਆ ਉਡੀਕਦਾ ਸੀ ਰੋਟੀ ਕਦੋਂ ਮਿਲੇ, ਭੁੱਖਾ ਸੀ। ਤੇ ਕਿਸੇ ਨੇ ਹੋਰ ਨੇ ਸੋਚਿਆ ਵੀ ਇਹਨੂੰ ਗੱਲੀ ਬਾਤੀਂ ਲਾਓ, ਕਹਾਣੀਆਂ ਸੁਣਾਓ, ਭਲਾ ਰੋਟੀ ਪੱਕਦਿਆਂ ਤੱਕ ਪਰੇਸ਼ਾਨ ਨਾ ਹੋ ਜਾਏ। ਕਿਸੇ ਨੇ ਕੋਲ ਗੱਲਾਂ ਬਾਤਾਂ ਲਾਉਣ ਲਈ ਉਹਨੂੰ ਕੋਈ ਕਹਾਣੀ ਪਾਉਣੀ ਸ਼ੁਰੂ ਕਰ ਦਿੱਤੀ, ਬੁਝਾਰਤ ਪਾਈ ਤੇ ਪੁੱਛਿਆ ਇਸ ਬੁਝਾਰਤ ਦਾ ਅਰਥ ਦੱਸ। ਕਹਿਣ ਲੱਗਾ ਰੋਟੀ, ਕਿਉਂਕਿ ਉਹਦਾ ਧਿਆਨ ਉਸ ਪਾਸੇ ਸੀ। ਕਹਿਣ ਲੱਗੇ, ਦੁਨੀਆਂ ਦਾ ਕੋਈ ਮਨੁੱਖ ਉਸ ਪ੍ਰਭੂ ਨਾਲੋਂ ਤੋੜ ਕੇ ਕਿਸੇ ਬ੍ਰਹਮ ਗਿਆਨ ਵੱਲ ਧਿਆਨ ਜੋੜਨ ਵਾਲੇ ਪੁਰਸ਼ ਨੂੰ ਸੰਸਾਰ ਦੇ ਸੁੱਖ, ਸੰਸਾਰ ਦੇ ਪਦਾਰਥ, ਦੁਨੀਆਂ ਦੀਆਂ ਵਸਤੂਆਂ, ਦੁਨੀਆਂ ਦੇ ਭੇਖ ਵੱਲ ਲਾਉਣ ਦੀ ਕੋਸ਼ਿਸ਼ ਕਰੇ, ਉਹ ਕਹਿੰਦਾ ਨਹੀਂ, ਮੈਨੂੰ ਤੇ ਬ੍ਰਹਮ ਗਿਆਨ ਚਾਹੀਦਾ।
ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਕੀ ਇੱਕ ਉਪਰਿਆਸ,
ਦਾ ਹੋਰ ਕੋਈ ਟਿਕਾਣਾ ਨਹੀਂ, ਉਹਦੀ ਹੋਰ ਕੋਈ ਦੌੜ ਨਹੀਂ, ਉਹ ਹੋਰ ਕਿਸੇ ਪ੍ਰਾਪਤੀ ਦੀ ਆਸ ਨਹੀਂ ਰੱਖਦਾ, ਉਹਦੀ ਆਸ ਇੱਕੋ ਪ੍ਰਭੂ ਹੈ। ਇਸੇ ਲਈ ਕਿਉਂਕਿ ਉਹ ਪ੍ਰਭੂ ਨਹੀਂ ਬਿਨਸਦਾ, ਉਹ ਉਹਦੇ ਜੀਵਨ ਵਿੱਚ ਪ੍ਰਵੇਸ਼ ਕਰ ਜਾਂਦਾ, ਇਸ ਲਈ ਬ੍ਰਹਮ ਗਿਆਨੀ ਦਾ ਵਿਨਾਸ਼ ਵੀ ਨਹੀਂ ਹੁੰਦਾ। ਤੱਕਣਾ ਜੇ ਆਪਾਂ ਕਹੀਏ ਬ੍ਰਹਮ ਗਿਆਨੀ ਕੋਈ ਦੇਹ ਹੈ ਤਾਂ ਦੇਹ ਤਾਂ ਵਿਨਾਸ਼ ਤੇ ਕਦੀ ਰੋਕ ਹੀ ਨਹੀਂ ਸਕਦਾ, ਹਰ ਹਾਲਤ ਚ ਹੁੰਦਾ। ਇਹਦਾ ਮਤਲਬ ਬ੍ਰਹਮ ਗਿਆਨ ਦਾ ਵਿਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨ ਜਿਹੜਾ ਹੈ ਉਹ ਹੈ ਸ਼ਬਦ ਦੀ ਵਿਚਾਰ ਗੁਣਾਂ ਦਾ ਸੰਗ੍ਰਹਿ, ਜਿਹਨੂੰ ਆਪਾਂ ਦੂਜੇ ਲਫ਼ਜ਼ਾਂ 'ਤੇ ਲੱਛਣ ਆਖਦੇ ਹਾਂ। ਇਸੇ ਲਈ ਗੱਲ ਇੱਥੇ ਬ੍ਰਹਮ ਗਿਆਨੀ ਦੇ ਲਫ਼ਜ਼ ਦੇ ਨਾਲ ਕੇਂਦਰਿਤ ਕਰਕੇ ਗੱਲ ਸਾਰੀ ਲੱਛਣ ਦੀ ਹੋ ਰਹੀ ਹੈ। ਇਹ ਲੱਛਣ, ਫਿਰ ਅਗਲੀ ਲਾਈਨ ਵਿੱਚ ਇਹ ਲੱਛਣ, ਤੀਜੀ ਲਾਈਨ ਵਿੱਚ ਇਹ ਲੱਛਣ, ਸਾਰੇ ਲੱਛਣ ਸਮਝਾਏ ਜਾ ਰਹੇ ਨੇ ਕਿ ਬ੍ਰਹਮ ਗਿਆਨੀ ਦੇ ਲੱਛਣ ਕੀ ਨੇ। ਕਿਉਂਕਿ ਲੱਛਣ ਹੀ ਜ਼ਿੰਦਾ ਰਹਿੰਦੇ ਨੇ, ਦੇਹ ਜ਼ਿੰਦਾ ਨਹੀਂ ਰਹਿੰਦੀ। ਅਵਿਨਾਸ਼ੀ ਤਾਂ ਲੱਛਣ ਹੀ ਹੋ ਸਕਦੇ ਨੇ, ਦੇ ਨਹੀਂ ਹੋ ਸਕਦੀ। ਇਸੇ ਲਈ ਕਹਿਣ ਲੱਗੇ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਮਾਹ। ਬ੍ਰਹਮ ਗਿਆਨੀ ਜਿਹੜਾ ਹੈ ਉਹਦੇ ਅੰਦਰ ਗਰੀਬੀ ਸਮਾ ਗਈ ਹੈ, ਕਿਉਂਕਿ ਸਾਰੀਆਂ ਸ਼ਕਤੀਆਂ ਕੇਂਦਰਿਤ ਕਰਨ ਲਈ ਗਰੀਬੀ ਦੀ ਲੋੜ ਹੁੰਦੀ ਹੈ, ਭਾਵ ਨਿਮਰਤਾ। ਜਿੱਥੋਂ ਪਹਿਲੀ ਪੌੜੀ ਸ਼ੁਰੂ ਹੋਈ ਹੈ, ਜੀ ਆਪਾਂ ਅੱਜ ਸ਼ੁਰੂ ਕੀਤੀ, ਉੱਥੇ ਵੀ ਸਗਲ ਕਿਰੀਨਾ ਨਿਮਰਤਾ। ਬਲਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਆਪਾਂ ਕਈ ਵਾਰ ਸਾਂਝਾ ਕੀਤਾ ਕਿ ਬਾਬਾ ਰੱਬ ਕੋਲੋਂ ਵੀ ਜਦੋਂ ਮੰਗਦਾ ਉਦੋਂ ਇਕੱਲਾ ਨਾਮ ਨਹੀਂ ਮੰਗਦਾ, ਇਕੱਲੇ ਗੁਣ ਨਹੀਂ ਮੰਗਦਾ। ਉਹਨੂੰ ਪਤਾ ਹੈ ਐਸਾ ਵੀ ਸਮਾਂ ਹੁੰਦਾ ਕਈ ਵਾਰ ਜੇ ਮਨੁੱਖ ਨੂੰ ਕੋਲ ਸੰਭਾਲਣ ਦੀ ਸ਼ਕਤੀ ਨਾ ਹੋਵੇ ਗੁਣ ਗਲ ਵੀ ਜਾਂਦੇ ਨੇ। ਪੰਕਜ ਮੋਹ ਪਗਨੀ ਚਾਲੇ ਹਮ ਦੇਖਾ ਤੇ ਡੂਬੀਅਲੇ ਮਨ ਏਕ ਨਚੇ ਥਸ ਮੂੜ ਮਨ। ਅਗਲੀ ਲਾਈਨ ਪੜ੍ਹੋ, ਮਨ ਏਕ ਨਚੇ ਤਸ ਮੂੜ ਮਨ, ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਗਲ ਵੀ ਜਾਂਦੇ। ਇਸ ਲਈ ਜ਼ਰੂਰਤ ਹੈ ਗੁਣਾਂ ਦੀ ਸੰਭਾਲ ਕਿਵੇਂ ਹੋਵੇ। ਅਤੇ ਬਾਬਾ ਨਾਨਕ ਰੱਬ ਨੂੰ ਮੁਖਾਤਬ ਕਰਕੇ ਜੋ ਕੁਛ ਮੰਗਦਾ, ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਬਾਬਾ ਪੈਦਾ ਸੱਚਖੰਡ ਅਤੇ ਮੰਗਿਆ ਕਿ ਨਵਨਿਧ ਨਾਮ ਨਾਲ ਗਰੀਬੀ ਪਾਈ। ਕਹਿਣ ਲੱਗੇ ਮੈਨੂੰ ਨਿਮਰਤਾ ਦੇ, ਅੰਦਰ ਗਰੀਬੀ ਹੋਵੇ ਤਾਂ ਕਿ ਗੁਣ ਜਿਹੜੇ ਨੇ ਉਸ ਗਰੀਬੀ ਵਿੱਚ ਟਿਕ ਜਾਣ। ਹੋਂ ਵਿੱਚ ਆ ਗਿਆ, ਜੇ ਨਿਮਰਤਾ ਨਾ ਹੋਈ ਤਾਂ ਉਹ ਗੁਣ ਵੀ ਅਵਗੁਣ ਹੋ ਜਾਣਗੇ। ਕੀਤੀ ਸੀ ਗੁਰੂ ਅਰਜਨ ਸਾਹਿਬ ਨੇ, ਸੁਖਮਨੀ ਸਾਹਿਬ ਵਿੱਚ ਆਖ ਦਿੱਤਾ। ਕਹਿਣ ਲੱਗੇ ਬੇਸ਼ੱਕ ਜਿੰਨੀ ਮਰਜ਼ੀ ਤਪੱਸਿਆ ਕਰ ਲੈ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਇਸ ਲਈ ਕਹਿਣ ਲੱਗੇ ਬਹੁਤ ਜ਼ਰੂਰੀ ਹੈ, ਗਰੀਬੀ ਦੀ ਬੜੀ ਲੋੜ ਹੈ, ਨਿਮਰਤਾ ਦੀ ਬੜੀ ਲੋੜ ਹੈ। ਅਤੇ ਬ੍ਰਹਮ ਗਿਆਨੀ ਜਿਹੜਾ ਬ੍ਰਹਮ ਨਾਲ ਸੰਬੰਧ ਰੱਖਣ ਵਾਲਾ ਹੈ, ਉਹਦੀ ਨਿਸ਼ਾਨੀ ਉਹਦੇ ਲੱਛਣਾਂ ਵਿੱਚ ਇਹ ਵੀ ਲੱਛਣ ਸ਼ਾਮਿਲ ਹੈ ਕਿ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਹਾ। ਇਸੇ ਲਈ ਕਿਉਂਕਿ ਉਹਦਾ ਉਹਦੇ ਲਈ ਕੋਈ ਬੇਗਾਨਾ ਨਹੀਂ, ਜਿਹੜੇ ਪਾਸੇ ਨਿਗਾਹ ਮਾਰਦਾ ਸਮਦਰਸੀ ਹੋਣ ਕਰਕੇ ਉਹਦੀ ਨਿਗਾਹ ਅੰਦਰ ਪ੍ਰਭੂ ਟਿਕ ਗਿਆ, ਉਹ ਜਿਹੜੇ ਪਾਸੇ ਦੇਖਦਾ ਉਹਨੂੰ ਉਹ ਹੀ ਦਿਸਦਾ। ਦੋਏ ਦੋਏ ਲੋਚਨ ਪੇਖਾਂ ਹੋਂ ਹਰ ਬਿਨ ਅਵਰ ਨਾ ਦੇਖਾਂ, ਸਮਦਰਸੀ ਹੋ ਗਿਆ। ਇਸ ਲਈ ਉਹ ਹਰ ਇੱਕ ਦਾ ਭਲਾ ਮੰਗਦਾ, ਹਰ ਇੱਕ ਦੀ ਸੇਵਾ ਲਈ ਤੱਤ ਪਰ ਹਾਜ਼ਰ ਹੈ। ਬ੍ਰਹਮ ਗਿਆਨੀ ਪਰ ਉਪਕਾਰ ਮਹਾ, ਉਹ ਕਿਸੇ ਜੀਵਨ ਦੇ ਕਰਮ ਨੂੰ ਧੰਦਾ ਨਹੀਂ ਬਣਾਉਂਦਾ। ਕੀਤੀ ਸੀ ਧੰਦੇ ਵਿੱਚ ਅਤੇ ਧਰਮ ਵਿੱਚ ਕੀ ਅੰਤਰ ਹੈ। ਧੰਦਾ ਜਿਹੜਾ ਹੁੰਦਾ ਉਹ ਕੀਮਤਨ ਹੁੰਦਾ, ਉਹਦੀ ਕੀਮਤ ਨਿਸ਼ਚਿਤ ਹੁੰਦੀ ਹੈ, ਉਹ ਕਿਸੇ ਸ਼ਰਤਾਂ ਤੇ ਆਧਾਰਿਤ ਹੁੰਦਾ। ਧੰਦੇ ਵਿੱਚ ਮਨੁੱਖ ਧਰਮ ਦਾ ਧੰਦੇ ਦਾ ਅਰਥ ਹੈ ਵਪਾਰ। ਇੱਕ ਵਾਰ ਕੀਤੀ ਸੀ ਸਾਡਾ ਦੁਖਾਂਤ ਕੀ ਹੈ, ਅੱਜ ਸਾਡਾ ਧਰਮ ਧੰਦਾ ਬਣ ਗਿਆ ਹੈ। ਅਸਥਾਨ ਦੁਕਾਨਾਂ ਬਣ ਗਏ, ਧਰਮ ਧੰਦਾ ਹੋ ਰਿਹਾ ਹੈ। ਅਸੀਂ ਵਪਾਰ ਵਾਂਗੂ ਹਰ ਇੱਕ ਚੀਜ਼ ਦੀ ਕੀਮਤ ਰੱਖ ਲਈ ਹੈ। ਅਖੰਡ ਪਾਠ ਦੀ ਭੇਟਾ ਇੰਨੀ ਹੋ ਸਕਦੀ ਹੈ, ਜਿਹੜਾ ਨਹੀਂ ਕਰਾ ਸਕਦਾ ਨਾ ਕਰਾਏ। ਸਹਿਜ ਪਾਠ ਦੀ ਭੇਟਾ ਇੰਨੀ ਹੋਵੇਗੀ, ਕੀਰਤਨ ਦੀ ਭੇਟਾ ਇੰਨ, ਹਰ ਇੱਕ ਚੀਜ਼ ਦੀਆਂ ਲਿਸਟਾਂ ਲੱਗ ਗਈਆਂ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਬੜਾ ਦੁੱਖ ਹੋਇਆ। ਤਖ਼ਤ ਸਾਹਿਬ, ਤਖ਼ਤ ਪਟਨਾ ਸਾਹਿਬ ਗਿਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਜਿਵੇਂ ਹਰ ਚੀਜ਼ ਦੇ ਭਾਅ ਸੁਣਾਏ ਜਾਂਦੇ ਨੇ, ਇਸ ਤਰ੍ਹਾਂ ਸੁਣਾਏ ਗਏ। ਬੇਨਤੀ ਵੀ ਕੀਤੀ ਕਿ ਜਿਹੜਾ ਇੰਨੇ ਪੈਸੇ ਭੇਟ ਕਰੇਗਾ ਉਹਨੂੰ ਪਤਾਸੇ ਦਾ ਪ੍ਰਸ਼ਾਦ ਮਿਲੇਗਾ, ਜਿਹੜਾ ਇੰਨੇ ਪਹਿਲੇ ਕਰੇਗਾ ਉਹਨੂੰ ਪਿੰਨੀ ਦਾ ਪ੍ਰਸ਼ਾਦ ਮਿਲੇਗਾ, ਜਿਹੜਾ ਇੰਨੇ ਮੈਂ ਭੇਟਾ ਕਰੇਗਾ ਉਹਦੀ ਅਰਦਾਸ ਹੋ ਜਾਏਗੀ, ਜਿਹੜਾ ਇੰਨੇ ਭੇਟਾ ਕਰੇਗਾ ਉਹਦੇ ਨਾਂ ਦਾ ਪੱਥਰ ਲੱਗ ਜਾਏਗਾ। ਇੱਕ ਇੱਕ ਚੀਜ਼ ਦੀ ਲਿਸਟ ਸੁਣਾਈ ਗਈ। ਧਰਮ ਧੰਦਾ ਹੋ ਗਿਆ। ਬੜੀ ਮੁਸ਼ਕਲ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਦਰ ਵੀ ਬੇਨਤੀਆਂ ਕਰ ਕਰ, ਉਹ ਸਭ ਨੂੰ ਪਤਾ, ਉੱਥੇ ਵੀ ਪਤਾ ਸਭ ਨੂੰ। ਕਮ ਸੇ ਕਮ ਇੱਥੇ ਇਹ ਨਾ ਕਰੋ ਕਿ ਜਿਹੜਾ ਆਪਾਂ ਸਿਰੂਪਾ ਉਹ ਵੇਚਣੇ ਆ, ਇਹ ਤਾਂ ਬਖਸ਼ਿਸ਼ ਹੈ। ਕੋਈ 101 ਰੁਪਇਆ ਦੇਵੇ ਤਾਂ ਉਹਨੂੰ ਸਿਰੂਪਾ ਮਿਲੇ, ਦੂਜੇ ਹੁਣ ਜਾ ਕੇ ਬੰਦ ਹੋ ਜਾਏ। ਤਾਂ ਮੇਰੇ ਕਹਿਣ ਦਾ ਮਤਲਬ ਹੈ ਵੀਰ ਜੀ, ਇੱਕ ਗੱਲ ਮਹਿਸੂਸ ਕਰਨਾ ਹੈ ਕਿ ਧਰਮ ਅਤੇ ਧੰਦੇ ਵਿੱਚ ਕੋਈ ਅੰਤਰ ਹੈ। ਜਦੋਂ ਧੰਦਾ ਬਣਦਾ ਉਦੋਂ ਮਨੁੱਖ ਦੇ ਅੰਦਰ ਪਿਆਰ ਨਹੀਂ ਰਹਿੰਦਾ। ਦੁਨੀਆਂ ਦੇ ਲੋਕਾਂ ਨੇ ਆਖਿਆ ਜਿੱਥੇ ਹੋਵੇ ਪਿਆਰ ਉੱਥੇ ਨਾ ਕਰੀਏ ਵਪਾਰ। ਵਪਾਰ ਅਤੇ ਪਿਆਰ, ਧੰਦਾ ਅਤੇ ਧਰਮ, ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਅਤੇ ਰੱਬ ਪ੍ਰਤੀ ਤਾਂ ਪਿਆਰ ਦੀ ਲੋੜ ਹੈ। ਆਪਾਂ ਪੜ੍ਹਨੇ ਹਾਂ, ਸੱਚ ਕਹੋ ਸੁਣ ਲਿਓ ਸਭੈ ਜਿਣ ਪ੍ਰੇਮ ਕੀ ਉਤ ਨਹੀਂ ਪਾਏ, ਉੱਥੇ ਪਿਆਰ ਦੀ ਲੋੜ ਹੈ। ਅਤੇ ਵਪਾਰ ਵਿੱਚ ਪਿਆਰ ਹੁੰਦਾ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਵਪਾਰੀ ਦੀ ਦੁਕਾਨ ਤੇ ਮਾਂ ਵੀ ਸੌਦਾ ਲੈਣ ਜਾਵੇ ਨਾ, ਸੌਦਾ ਦੇ ਕੇ ਪੈਸਾ ਨਹੀਂ ਮੰਗੇਗਾ ਪਰ ਵਹੀ ਵਿੱਚ ਜ਼ਰੂਰ ਲਿਖ ਲਵੇਗਾ ਮਾਂ ਨੂੰ ਇੰਨਾ ਕੱਪੜਾ ਦਿੱਤਾ ਤਾਂ ਕਿ ਮੇਰੀ ਰੋਕੜ ਪੂਰੀ ਹੋਣੀ ਚਾਹੀਦੀ ਹੈ, ਲਿਖੇਗਾ। ਵਪਾਰ ਹੈ ਗੁਰੂ ਕਹਿੰਦੇ, ਜਿੰਨਾ ਕੁਛ ਵਪਾਰ ਹੈ ਉਹ ਧਰਮ ਨਹੀਂ ਹੋ ਸਕਦਾ। ਬ੍ਰਹਮ ਗਿਆਨੀ ਕਿਉਂਕਿ ਧਰਮ ਹੀ ਹੈ, ਇਸ ਲਈ ਉਹ ਧੰਦੇ ਵਾਲਾ ਨਹੀਂ ਹੁੰਦਾ। ਗੁਰੂ ਕਹਿਣ ਲੱਗੇ,
ਬ੍ਰਹਮ ਗਿਆਨੀ ਕੈ ਨਾਹੀ ਧੰਦਾ।
ਮੈਂ ਇੱਕ ਵਾਰ ਕੀਤੀ ਸੀ, ਰੱਬ ਧੰਦਾ ਕਰਦਾ ਹੀ ਨਹੀਂ। ਰੱਬ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਪਵਨ ਬਣਾਈ, ਅੱਗ ਦਿੱਤੀ, ਪਾਣੀ ਦਿੱਤਾ, ਉਹਨੇ ਕਦੀ ਬਿੱਲ ਨਹੀਂ ਭੇਜਿਆ, ਕਦੀ ਉਹਨੇ ਰਿਟਰਨ ਦੇ ਪੈਸੇ ਨਹੀਂ ਮੰਗੇ, ਕਦੀ ਉਹਦੇ ਇਹਦਾ ਰੇਟ ਨਿਸ਼ਚਿਤ ਨਹੀਂ ਕੀਤਾ, ਕਿਉਂਕਿ ਉਹ ਧੰਦਾ ਨਹੀਂ ਕਰਦਾ। ਤੇ ਜਿਸ ਰੱਬ ਨੇ ਕਦੀ ਕਿਸੇ ਨਾਲ ਧੰਦਾ ਨਾ ਕੀਤਾ ਹੋਵੇ, ਇੰਨਾ ਖੂਬਸੂਰਤ ਤਨ ਬਣਾਇਆ, ਉਹਦੇ ਵਿੱਚ ਜੋਤ ਰੱਖੀ, ਸਾਰਾ ਕੁਝ ਦਿੱਤਾ ਬਣ ਜੀਵਨ ਅੰਦਰ, ਤੇ ਫਿਰ ਕਿਸੇ ਕੋਲੋਂ ਬਿੱਲ ਨਹੀਂ ਮੰਗਿਆ ਵੀ ਤੈਨੂੰ ਇੰਨੀ ਖੂਬਸੂਰਤ ਦੇਹ ਦਿੱਤੀ ਹੈ, ਲਿਆ ਮੈਨੂੰ ਕੀ ਦੇਣਾ ਹੈ, ਕੁਛ ਨਹੀਂ। ਉਹ ਧੰਦਾ ਨਹੀਂ ਨਾ ਕਰਦਾ। ਤੇ ਐਸੇ ਪ੍ਰਭੂ ਨਾਲ ਅਸੀਂ ਧੰਦਾ ਕਰੀਏ, ਜੇ ਤੇਰਾ ਨਾਮ ਇੰਨੇ ਘੰਟੇ ਜਪਾਂਗੇ ਤੇ ਤੂੰ ਸਾਨੂੰ ਕੀ ਦੇਵੇਂਗਾ, ਜੇ ਅਸੀਂ 3 ਵਜੇ ਉੱਠਾਂਗੇ ਸਾਨੂੰ ਕੀ ਦੇਵੇਂਗਾ, ਜੇ ਅਸੀਂ 5 ਵਜੇ ਉੱਠਾਂਗੇ ਸਾਨੂੰ ਕੀ ਦੇਵੇਂਗਾ। ਅਸੀਂ ਤੇ ਵਪਾਰੀਆਂ ਵਾਲੇ ਹਰ ਇੱਕ ਚੀਜ਼ ਦੀ ਕੀਮਤ ਸ਼ੁਰੂ ਕਰ ਲਈ। ਇਹ ਗੁਰੂ ਨੇ ਆਖਿਆ ਇਹ ਸਾਰੇ ਕੁਝ ਧੰਦਾ ਬਣ ਗਿਆ, ਧਰਮ ਨੇ ਇੱਕ ਧੰਦੇ ਦਾ ਰੂਪ ਧਾਰਨ ਕਰ ਲਿਆ। ਪਰ
ਬ੍ਰਹਮ ਗਿਆਨੀ ਕੈ ਨਾਹੀ ਧੰਦਾ।
ਉਹਦਾ ਨਤੀਜਾ ਇਹ ਹੈ ਕਿ ਜਿਹੜਾ ਮਨ ਧੰਦੇ ਵਿੱਚ ਭਟਕ ਰਿਹਾ ਸੀ, ਬ੍ਰਹਮ ਗਿਆਨੀ ਨੇ ਉਸ ਧਾਉਂਦੇ ਹੋਏ ਭਟਕਦੇ ਹੋਏ ਮਨ ਨੂੰ ਬੰਨ ਕੇ ਰੱਖ ਲਿਆ, ਟਿਕਾਣੇ ਸਥਾਨ ਤੇ ਟਿਕਾ ਦਿੱਤਾ। ਕਹਿਣ ਲੱਗੇ,
ਬ੍ਰਹਮ ਗਿਆਨੀ ਲੈ ਧਾਵਤ ਬੰਧਾ।
ਜਿਹੜਾ ਮਨ ਭਰਮ ਦਾ ਭਟਕ ਰਿਹਾ ਸੀ ਦਿਨ ਰਾਤ ਧੰਦੇ ਦੇ ਰੂਪ ਵਿੱਚ, ਉਹਨੂੰ ਟਿਕਾਣਾ ਮਿਲ ਗਿਆ, ਟਿਕਾਓ ਮਿਲ ਗਿਆ।
ਬ੍ਰਹਮ ਗਿਆਨੀ ਕੇ ਹੋਏ ਸੋ ਭਲਾ।
ਇੰਨਾ ਹੁੰਦਾ ਸਿਦਕ ਹੈ। ਉਹ ਕਹਿੰਦਾ ਜੋ ਕੁਝ ਹੋ ਰਿਹਾ ਉਹ ਬਹੁਤ ਚੰਗਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ। ਬਸ ਉਹ ਕਦੀ ਰੱਬ ਨੂੰ ਉਲਾਂਭੇ ਨਹੀਂ ਦਿੰਦਾ। ਉਹਨੂੰ ਪਤਾ ਸਭ ਕੁਝ ਤੇ ਮੈਨੂੰ ਫਰੀ ਪਿਆ ਦਿੰਦਾ, ਕੋਈ ਮੈਂ ਉਹਨੂੰ ਕੀਮਤ ਦੇਣੀ ਹੈ ਕਿ ਜਿਹੜਾ ਜਾ ਕੇ ਵਾਪਸ ਆਖਾਂ ਤੇਰੀ ਚੀਜ਼ ਖਰਾਬ ਨਿਕਲੀ ਹੈ, ਮੇਰੇ ਪਸੰਦ ਨਹੀਂ, ਇਹਨੂੰ ਵਾਪਸ ਕਰ, ਮੇਰੀ ਕੀਮਤ ਵਾਪਸ ਕਰ। ਇਹ ਤਾਂ ਉੱਥੇ ਜਾ ਕੇ ਕਹੀਦਾ ਜਿੱਥੋਂ ਮੁੱਲ ਲਈ ਹੋਵੇ। ਜਿੱਥੋਂ ਆਪਾਂ ਮੁੱਲ ਲੈਂਦੇ ਹਾਂ ਉੱਥੇ ਸਾਨੂੰ ਉਹਨੂੰ ਲਿਖ ਕੇ ਦਿੰਦੇ ਨੇ ਕਿ 30 ਦਿਨਾਂ ਦੇ ਅੰਦਰ ਤੁਸੀਂ ਵਾਪਸ ਕਰ ਸਕਦੇ ਹੋ, ਪਸੰਦ ਨਾ ਆਵੇ ਅਸੀਂ ਮੋੜ ਸਕਦੇ ਹਾਂ। ਇਹ ਦੇ ਤੈਨੂੰ ਪਸੰਦ ਨਾ ਆਵੇ ਰੱਬ ਨੂੰ ਮੋੜ ਕੇ ਵਿਖਾ। ਜੇ ਤੈਨੂੰ ਚਾਹੁੰਦੀ ਹੈ ਹੁਣ ਮੋਟੀਆਂ ਅੱਖਾਂ, ਤੈਨੂੰ ਛੋਟੀਆਂ ਅੱਖਾਂ ਮਿਲ ਜਾਣ ਤਾਂ ਆਖੀ ਰੱਬ ਨੂੰ ਮੋੜ ਲੈ ਆਪਣੀਆਂ ਅੱਖਾਂ 'ਤੇ, ਮੈਨੂੰ ਬਦਲ ਕੇ ਦੇ, ਨਹੀਂ ਤਾਂ ਮੈਨੂੰ ਅੱਖਾਂ ਇਹਨਾਂ ਦੀ ਲੋੜ ਨਹੀਂ, ਕਿਉਂਕਿ ਹੋਰ ਕਿਸ ਤਰ੍ਹਾਂ ਤੋਂ ਮਿਲਦੀਆਂ ਨਹੀਂ, ਇਸ ਲਈ ਵਾਪਸ ਕਿੱਥੇ ਲਿਜਾਏਗਾ, ਉਹਨੇ ਤੇਰੇ ਕੋਲ ਕੀਮਤ ਨਹੀਂ ਲਈ। ਸੋ ਇੱਕ ਖਿਆਲ ਕਰੀ, ਜਿਸ ਰੱਬ ਨੇ ਸਭ ਚੀਜ਼ ਫ੍ਰੀ ਦੇਣੀ, ਉਹਦੇ ਨਾਲ ਧੰਦਾ ਨਹੀਂ ਹੋ ਸਕਦਾ, ਉਹਦੇ ਨਾਲ ਵਪਾਰ ਨਹੀਂ ਹੋ ਸਕਦਾ, ਕਿਉਂਕਿ ਉਹ ਕਿਸੇ ਨਾਲ ਵਪਾਰ ਨਹੀਂ ਕਰਦਾ। ਇਸ ਲਈ ਉਹਦੇ ਸਾਹਮਣੇ ਤਾਂ ਇੱਕੋ ਹੀ ਦ੍ਰਿਸ਼ਟੀ ਰੱਖਣੀ ਪਏਗੀ ਕਿ ਹੇ ਪ੍ਰਭੂ, ਜੋ ਕੁਛ ਤੂੰ ਕਰ ਰਿਹਾ ਹੈ ਬਹੁਤ ਚੰਗਾ ਹੈ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਜੋ ਕੁਛ ਤੂੰ ਕਰ ਰਿਹਾ ਸੋ ਬਹੁਤ ਚੰਗਾ ਕਰ ਰਿਹਾ, ਮੈਨੂੰ ਤੇਰੇ ਕਿਸੇ ਵੀ ਕੀਤੇ ਹੋਏ ਕੰਮ 'ਤੇ ਕੋਈ ਸ਼ਿਕਵਾ ਨਹੀਂ, ਕੋਈ ਸ਼ਿਕਾਇਤ ਨਹੀਂ ਕਿ ਤੂੰ ਮਾੜਾ ਵੀ ਕਰ ਰਿਹਾ। ਕਹਿਣ ਲੱਗੇ
ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ।
ਕਹਿੰਦੇ ਨੇ ਇਉਂ ਬ੍ਰਹਮ ਗਿਆਨੀ ਸਫਲ ਫਲਿਆ, ਉਹਦਾ ਜੀਵਨ ਸਫਲ ਹੋਇਆ, ਕਿਉਂਕਿ ਉਹਦੇ ਵਿੱਚ ਆਹ ਸਾਰੇ ਲੱਛਣ ਆ ਗਏ ਨੇ। ਉਹਦਾ ਜੀਵਨ ਕਦੇ ਕਿਸੇ ਹੋਰ ਦੇ ਮੁਹਤਾਜ ਨਹੀਂ ਹੋਇਆ, ਉਸ ਉਹ ਪ੍ਰਭੂ ਦੇ ਦਰ ਦੇ ਰਾਹ ਤੋਂ ਕਦੀ ਭਟਕਿਆ ਨਹੀਂ, ਉਹਨੇ ਜੀਵਨ ਦੇ ਕਿਸੇ ਕਰਮ ਨੂੰ ਧੰਦਾ ਨਹੀਂ ਬਣਾਇਆ, ਧਰਮ ਦੇ ਖੇਤਰ ਵਿੱਚ ਰੱਖਿਆ। ਜੋ ਮੇਰੇ ਪ੍ਰਭੂ ਨੇ ਕੀਤਾ ਉਹਨੂੰ ਭਲਾ ਕਰਕੇ ਮੰਨਿਆ, ਉਹਦੇ ਅੱਗੇ ਸਿਰ ਝੁਕਾਇਆ ਅਤੇ ਆਖਿਆ ਜੀ ਹੇ ਪ੍ਰਭੂ ਜੋ ਤੂੰ ਕਰ ਰਿਹਾ ਉਹ ਠੀਕ ਹੈ। ਇਹ ਹੈ ਲੱਛਣ ਬ੍ਰਹਮ ਗਿਆਨੀ ਦੇ। ਕਹਿਣ ਲੱਗੇ ਇਹੋ ਕਾਰਨ ਹੈ ਕਿ ਐਸਾ ਬ੍ਰਹਮ ਗਿਆਨੀ ਜਿਹੜਾ ਹੈ ਉਹਦੇ ਸੰਗ ਕਰਕੇ ਕੋਲ ਬੈਠ ਕੇ, ਜਿਹੜਾ ਵੀ ਬੈਠ ਕੇ ਉਹਦੇ ਕੋਲੋਂ ਇਹ ਲੱਛਣ ਲੈ ਲਵੇ, ਉਹਦਾ ਉਦਾਹਰਣ, ਕਿਉਂਕਿ ਉਹ ਬ੍ਰਹਮ ਗਿਆਨੀ ਜਿਹੜਾ ਬ੍ਰਹਮ ਨਾਲ ਜੋੜਦਾ, ਉਹ ਸਿਮਰਨ ਬ੍ਰਹਮ ਗਿਆਨੀ ਬ੍ਰਹਮ ਦਾ ਕਰਾਉਂਦਾ ਆਪਣਾ ਨਹੀਂ, ਕੋਈ ਆਪਣਾ ਚੇਲਾ ਨਹੀਂ ਕੱਢਦਾ, ਉਹ ਕੇਵਲ ਪ੍ਰਭੂ ਭਗਤ ਪੈਦਾ ਕਰਦਾ ਹੈ। ਗੁਰੂ ਕਹਿਣ ਲੱਗੇ
ਬ੍ਰਹਮ ਗਿਆਨੀ ਕੇ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਸਗਲ ਸੰਸਾਰ ਬ੍ਰਹਮ ਗਿਆਨੀ ਕੀ ਇੱਕ ਉਪਰ ਆਸ, ਬ੍ਰਹਮ ਗਿਆਨੀ ਕੀ ਇੱਕ ਉਪਰ ਆਸ, ਬ੍ਰਹਮ ਗਿਆਨੀ ਕੀ ਇੱਕ ਉਪਰ ਆਸ, ਇੱਕ ਉਪਰ ਆਸ।
ਸਾਰੇ ਲਕਸ਼ਣ ਨੇ ਜਿਹੜੇ ਬ੍ਰਹਮ ਗਿਆਨੀ ਦੀ ਅਵਸਥਾ ਦਾ ਪ੍ਰਤੀਕ ਨੇ, ਦੇਹ ਦਾ ਨਹੀਂ। ਮੈਂ ਜਿਵੇਂ ਪਿਛਲੇ ਅਸ਼ਟਪਦੀ ਵਿਰਸ ਕੀਤੀ ਸੀ ਕਿ ਸਾਧਨਾ ਦੇਹ ਦੀ ਮੇਰੇ ਗੁਰੂ ਨੇ ਪ੍ਰਵਾਨ ਨਹੀਂ ਕੀਤੀ, ਦੇਹ ਦੀ ਸਾਧਨਾ ਵਾਲਿਆਂ ਨੂੰ ਇਹ ਗੱਲ ਆਖ ਦਿੱਤੀ ਕਿ ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਬਹਾਇਆ, ਬਸਤਰ ਨਾ ਪਹਿਰੇ ਐਨਸ ਕਹਿਰੇ, ਇਹ ਸਾਰੀ ਦੇਹ ਦੀ ਸਾਧਨਾ ਸੀ, ਉਹਨੂੰ ਪ੍ਰਵਾਨ ਨਹੀਂ ਕੀਤਾ। ਕਹਿਣ ਲੱਗੇ ਸਾਧ ਉਹ ਜਿਹੜਾ ਮਨ ਅਸਾਧ ਸਾਧੇ ਜਨਕ ਹੋਏ, ਅਸਾਧੇ ਮਨ ਨੂੰ ਵਿਗੜੇ ਹੋਏ ਮਨ ਨੂੰ ਸਾਧਨਾ ਕਰਕੇ ਸਾਧ ਲੈ, ਉਹ ਸਾਧ ਹੈ। ਅਤੇ ਮੈਂ ਅਰਜ਼ ਕੀਤੀ ਸੀ ਮਨ ਦੀ ਤਸਵੀਰ ਕੋਈ ਨਹੀਂ, ਮਨ ਦੀ ਕੋਈ ਫੋਟੋ ਨਹੀਂ ਖਿੱਚ ਸਕਦਾ, ਤਨ ਦੀ ਖਿੱਚ ਸਕਦਾ। ਮੂਰਤੀ ਪੂਜਾ ਸ਼ੁਰੂ ਹੀ ਇੱਥੋਂ ਹੋਈ ਜਦੋਂ ਤਨ ਦੀਆਂ ਫੋਟੋ ਬਣਨੀਆਂ ਸ਼ੁਰੂ ਹੋਈਆਂ, ਮਨ ਦੀ ਕੋਈ ਫੋਟੋ ਨਹੀਂ, ਮਨ ਦੀ ਫੋਟੋ ਹੈ ਕੇਵਲ ਗੁਣ, ਜਿਹੜੇ ਤਸੱਵਰ ਕੀਤੇ ਜਾ ਸਕਦੇ ਨੇ, ਜਿਹਨਾਂ ਦੀਆਂ ਫੋਟੋਆਂ 'ਤੇ ਬੁੱਤ ਬਣਾ ਬਣਾ ਨਹੀਂ ਰੱਖੇ ਜਾ ਸਕਦੇ। ਇਸੇ ਤਰ੍ਹਾਂ ਬ੍ਰਹਮ ਗਿਆਨੀ ਖਲੋਤਾ ਲਕਸ਼ਣ 'ਤੇ, ਸੁਭਾਅ 'ਤੇ, ਆਦਤਾਂ ਤੇ ਸਤਿਗੁਰੂ ਸਾਧੂ ਦੇ ਬ੍ਰਹਮ ਗਿਆਨੀ ਦੇ ਲਕਸ਼ਣਾਂ ਨੂੰ ਕੇਂਦਰਿਤ ਕਰ ਰਹੇ ਨੇ ਅਤੇ ਲਿਸਟ ਦੇ ਰਹੇ ਨੇ ਭਲਿਆ ਇਹਨਾਂ ਨੂੰ ਯਾਦ ਕਰ ਲੈ ਜੇ ਤੇਰੇ ਸਾਹਮਣੇ ਕੋਈ ਆ ਕੇ ਆਖੇ ਨਾ ਮੈਂ ਬ੍ਰਹਮ ਗਿਆਨੀ ਹਾਂ ਉਹਦੇ ਲਕਸ਼ਣ ਦੇਖ ਲਏ ਨਾਮ ਨਹੀਂ ਲੈਣਾ ਚਾਹੁੰਦੇ ਸਾਡੇ ਸਾਹਮਣੇ ਗੁਜ਼ਰੇ ਨਾਮ ਨਾਲ ਬ੍ਰਹਮ ਗਿਆਨੀ ਸ਼ਬਦ ਲਿਖਦੇ ਸਨ 20 ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਲ ਖਲੋ ਕੇ ਝੂਠ ਬੋਲਦੇ ਰਹੇ ਪਰ ਕਿਉਂ ਬ੍ਰਹਮ ਗਿਆਨ ਦੀ ਅਵਸਥਾ ਬੜੀ ਉੱਚੀ ਅਵਸਥਾ ਹੈ ਬ੍ਰਹਮ ਗਿਆਨੀ ਹੋਣਾ ਬੜੀ ਰਹਿਮਤ ਦੀ ਨਿਸ਼ਾਨੀ ਹੈ ਸਾਧੂ ਹੋਣਾ ਬੜੀ ਰਹਿਮਤ ਦੀ ਨਿਸ਼ਾਨੀ ਹੈ ਪਰ ਅਸੀਂ ਕੇਵਲ ਅੱਖਰਾਂ ਦਾ ਇੱਕ ਲਫ਼ਜ਼ ਬਣਾ ਕੇ ਬ੍ਰਹਮ ਗਿਆਨੀ ਲਿਖਣਾ ਪਸੰਦ ਕਰਨੇ ਹਾਂ ਸਾਧੂ ਸੰਤ ਬਣਨਾ ਪਸੰਦ ਕਰ ਰਹੇ ਹਾਂ ਉਹਦੇ ਮਗਰ ਹੀ ਕਨਫਿਊਜ਼ ਹੋਏ ਹੋਏ ਭੋਲੇ ਭਾਲੇ ਲੋਕ ਲੱਗ ਤੁਰਦੇ ਨੇ ਰੋਜ਼ ਸਾਡੇ ਸਾਹਮਣੇ ਐਸੀਆਂ ਚੀਜ਼ਾਂ ਆਉਂਦੀਆਂ ਨੇ ਪਰ ਇੱਕ ਖਿਆਲ ਕਰਿਓ ਜਿਵੇਂ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਗਿਆਨ ਦੀ ਜ਼ਰੂਰਤ ਹੈ ਤਾਂ ਕਿ ਸਾਨੂੰ ਕੋਈ ਕਨਫਿਊਜ਼ ਨਾ ਕਰ ਸਕੇ ਸਾਡੇ ਅੰਦਰ ਦ੍ਰਿੜਤਾ ਪੈਦਾ ਹੋਵੇ ਸਾਡੇ ਅੰਦਰ ਕੌਨਫੀਡੈਂਸ ਪੈਦਾ ਹੋਵੇ ਕਿ ਇੱਕ ਉਪਰਾਸ ਬਸ ਹੋਰ ਕੋਈ ਭਟਕਣਾ ਨਹੀਂ ਦੁਬਦਾ ਛੋੜ ਕਵਾਟੜੀ ਇੱਕ ਸਿਉਂ ਚਿਤ ਲਾਏ ਦੂਜੇ ਭਾਵ ਹੀ ਨਾਨਕਾ ਵੈ ਲੜੰਦੜੀ ਜਾਏ ਕਹਿਣ ਲੱਗੇ ਦੂਜੇ ਭਾਵ ਵਿੱਚ ਬੇੜੀਆਂ ਡੁੱਬ ਗਈਆਂ ਇਸ ਲਈ ਇੱਕ ਸਿਉਂ ਚਿਤ ਲਾਏ ਬ੍ਰਹਮ ਗਿਆਨੀ ਕੀ ਇੱਕ ਉੱਪਰ ਆਸ ਐਸੀ ਦ੍ਰਿੜਤਾ ਨਾਲ ਇੱਕ ਰੱਬ ਦੇ ਪੁਜਾਰੀ ਜਿਵੇਂ ਸਤਿਗੁਰੂ ਦਾ ਬਚਨ ਆਪਾਂ ਕਈ ਵਾਰ ਕਹਿੰਦੇ ਹਾਂ ਕਿ ਬਚਨ ਹੋਇਆ ਪੂਜਾ ਅਕਾਲ ਦੀ ਬਸ ਪ੍ਰਚਾ ਸ਼ਬਦ ਦਾ ਬਸ ਦਰਸ਼ਨ ਖਾਲਸੇ ਦਾ ਇਸ ਤੋਂ ਜ਼ਿਆਦਾ ਨਹੀਂ ਸੋ ਗੁਰੂ ਬਖਸ਼ਿਸ਼ ਕਰੇ ਸਾਡੇ ਵਿੱਚ ਐਸੀ ਦ੍ਰਿੜਤਾ ਆ ਜਾਏ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।